ਐਨੇ ਦੇ ਗਤਦਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅਤਿਅੰਤ ਵਡਭਾਗੇ ਹੋ। ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਇਕੱਤਰ ਹੋ ਕਰਕੇ ਅੰਮ੍ਰਿਤਮਈ ਬਾਣੀ ਦਾ ਅੰਮ੍ਰਿਤਮਈ ਕੀਰਤਨ ਸ਼ਰਵਣ ਕੀਤਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕਲਯੁਗ ਦੇ ਸਮੇਂ 'ਚ ਸਭ ਤੋਂ ਪ੍ਰਧਾਨ ਕਰਮ ਹੈ। ਸ਼ਰਤ ਇਹ ਹੈ ਕਿ ਧਿਆਨ ਲਾ ਕੇ ਪ੍ਰੇਮ ਨਾਲ ਕੀਰਤਨ ਕੀਤਾ ਜਾਵੇ। ਸਤਿਗੁਰੂ ਪੰਚਮ ਪਾਤਸ਼ਾਹ ਤੋਂ ਸਿੱਖਾਂ ਨੇ ਇੱਕ ਵਾਰੀ ਕਥਾ ਅਤੇ ਕੀਰਤਨ ਦੇ ਰਿਸ਼ਤੇ ਬਾਰੇ ਪੁੱਛਿਆ ਸੀ। ਸਤਿਗੁਰੂ ਕਹਿਣ ਲੱਗੇ, ਭਾਈ ਕੀਰਤਨ ਪੁੱਤਰ ਹੈ ਔਰ ਕਥਾ ਮਾਂ ਹੈ। ਮਾਂ ਮਾਂ ਤਾਂ ਬਣਦੀ ਹੈ ਜੇ ਉਹਦੇ ਘਰ ਪੁੱਤਰ ਜਨਮ ਲਵੇ, ਨਹੀਂ ਤਾਂ ਮਾਂ ਮਾਂ ਬਣ ਹੀ ਨਹੀਂ ਸਕਦੀ। ਪੁੱਤਰ ਤਾਂ ਬਿਨਾਂ ਮਾਂ ਕਿਵੇਂ? ਔਰ ਕਹਿੰਦੇ ਪੁੱਤਰ ਤਾਂ ਜੰਮਦਾ ਹੈ ਜੇ ਮਾਂ ਹੋਵੇ, ਬਿਨਾਂ ਮਾਂ ਦੇ ਪੁੱਤਰ ਨਹੀਂ ਹੁੰਦਾ ਅਤੇ ਪੁੱਤਰ ਤੋਂ ਬਿਨਾਂ ਮਾਂ ਮਾਂ ਨਹੀਂ ਬਣਦੀ। ਕੀਰਤਨ ਤੋਂ ਬਿਨਾਂ ਕਥਾ ਨਹੀਂ, ਕਥਾ ਤੋਂ ਬਿਨਾਂ ਕੀਰਤਨ ਨਹੀਂ। ਕਥਾ ਕੀਰਤਨ ਸੁਖਦਾਈ, ਕਥਾ ਕੀਰਤਨ ਪਰਮੇਸ਼ਰ ਦੀ ਉਸਤਤ ਕਰਨ ਦਾ ਵੱਡਾ ਸਾਧਨ ਨੇ, ਆਤਮਾ ਦਾ ਸੁੱਖ ਹੈ। ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਹੇਲੇ ਬਣ ਜਾਂਦੇ। ਸਿੱਖਾਂ ਨੇ ਫਿਰ ਇੱਕ ਬਚਨ ਪੁੱਛਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਵੀ ਕਥਾ ਦਾ ਪਤੀ ਘਰ ਵਾਲਾ ਕੌਣ ਹੈ, ਜਿਸ ਨੂੰ ਆਪਾਂ ਕੀਰਤਨ ਦਾ ਪਿਤਾ ਕਹਾਂਗੇ, ਉਹ ਵੀ ਤਾਂ ਕੋਈ ਹੋਣਾ ਚਾਹੀਦਾ ਨਾ। ਕਥਾ ਦਾ ਘਰ ਵਾਲਾ ਔਰ ਕੀਰਤਨ ਦਾ ਪਿਓ ਉਹ ਕੌਣ ਹੈ? ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ, ਭਾਈ ਉਹ ਪ੍ਰੇਮ ਹੈ। ਪ੍ਰੇਮ ਨਾਲ ਹੀ ਕਥਾ ਸੋਭਦੀ ਹੈ ਅਤੇ ਪ੍ਰੇਮ ਨਾਲ ਹੀ ਕੀਰਤਨ ਸੋਭਦਾ ਹੈ। ਸੱਚ ਕਹੋ ਸੁਣ ਲਿਹੋ ਸਵੈ ਜਿਨ ਪ੍ਰੇਮ ਕੀਓ ਅਤੇ ਨਹੀਂ ਪ੍ਰਪਾਇਆ। ਪੁਰਾਤਨ ਸਮੇਂ 'ਚ ਜਿਹੜੇ ਬੜੇ ਬੜੇ ਵੱਡੇ ਗੰਧਰਵ ਕੀਰਤਨੀਏ ਹੋਏ ਨੇ ਉਹ ਪ੍ਰੇਮੀ ਸਨ। ਭਾਈ ਮਰਦਾਨਾ ਜੀ ਬੜੇ ਵੱਡੇ ਪ੍ਰੇਮੀ ਸਨ। ਉਹਨਾਂ ਨੂੰ ਭੁੱਲ ਜਾਂਦਾ ਸੀ ਵੀ ਅਸੀਂ ਕਿੱਥੇ ਬੈਠੇ ਹਾਂ, ਥੱਕ ਗਏ ਹਾਂ ਕਿ ਗਲਾ ਖਰਾਬ ਹੋ ਗਿਆ, ਇਹ ਖਿਆਲ ਹੀ ਨਹੀਂ ਸੀ ਆਉਂਦਾ। ਕਹਿੰਦੇ ਨੇ 11 ਮਹੀਨੇ 11 ਦਿਨ ਅਤੇ 11 ਘੜੀਆਂ ਕੀਰਤਪੁਰ ਸਾਹਿਬ ਇੱਕੋ ਸੁਰ ਦੇ ਵਿੱਚ ਭਾਈ ਸਾਹਿਬ ਮਰਦਾਨਾ ਜੀ ਕੀਰਤਨ ਕਰੀ ਗਏ। ਦਿਨ ਰਾਤ ਭੁੱਲ ਹੀ ਗਿਆ, ਸਮਾਂ ਵੀ ਉੱਥੇ ਰੁਕ ਗਿਆ ਅਤੇ ਦੇਸ਼ ਕਾਲ ਵਸਤੂ ਦਾ ਵੀ ਗਿਆਨ ਖਤਮ ਹੋ ਗਿਆ। ਅਤੇ ਪੀਰ ਬੁੱਢਣ ਸ਼ਾਹ ਨੇ ਸੋਚਿਆ ਵੀ ਮੈਂ ਸਮਝਦਾ ਸੀ ਦੁਨੀਆ ਦਾ ਸਭ ਤੋਂ ਵੱਡਾ ਮੈਂ ਪੀਰ ਹਾਂ, ਇਹ ਮੇਰੇ ਤੋਂ ਵੀ ਵੱਡੇ ਆ ਗਏ ਹੈ। ਫਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕ। ਇਸ ਕਰਕੇ ਸਾਧ ਸੰਗਤ ਜੀ ਵੀ ਗੁਰੂ ਕੀ ਬਾਣੀ ਦਾ ਕੀਰਤਨ ਕਥਾ ਇਹਦਾ ਬੜਾ ਮਹੱਤਵ ਹੈ। ਆਪਾਂ ਕਥਾ ਸੁਣ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਦੀ। ਜਦੋਂ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦੀ ਸਿੰਗਲਾ ਦੀਪ ਵਿੱਚ ਸੋਭਾ ਪਹੁੰਚੀ, ਕਿਉਂਕਿ ਜਿਹੜਾ ਫੁੱਲ ਖਿੜਿਆ ਹੋਵੇ ਨਾ ਉਹਦੀ ਵਾਸ਼ਨਾ ਚਾਰੇ ਪਾਸੇ ਆਪੇ ਹੀ ਪਸਰਦੀ ਜਾਂਦੀ ਹੈ, ਬਸ ਗੱਲ ਤਾਂ ਖਿੜਨ ਦੀ ਹੈ, ਸਾਡੇ ਕੋਲੋਂ ਖਿੜਿਆ ਹੀ ਨਹੀਂ ਜਾਂਦਾ। ਜੇ ਮਨ ਨਾਮ ਜਪ ਜਪ ਕੇ ਖਿੜ ਜਾਵੇ ਤਾਂ ਮਹਾਰਾਜ ਬਾਣੀ 'ਚ ਕਹਿੰਦੇ ਭਗਤਾਂ ਦੀ ਸੋਭਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਗੁਰੂ ਨਾਨਕ ਸਾਹਿਬ ਦਾ ਖੁਦ ਪਰਮੇਸ਼ਰ ਉਹਨਾਂ ਦੀ ਉਪਮਾ ਨੂੰ ਭਾਈ ਮਨ ਸੁਖ ਦੁਆਰਾ ਰਾਜੇ ਸ਼ਿਵਨਾਭ ਨੇ ਸੁਣਿਆ। ਰਾਜਾ ਸ਼ਿਵਨਾਭ ਗੁਰਬਾਣੀ ਭਾਈ ਮਨਸੁਖ ਜੀ ਕੁਝ ਲਿਖ ਕੇ ਲੈ ਗਏ ਸਨ। ਕਹਿੰਦੇ ਜਿਹੜੀ ਗੁਰਬਾਣੀ ਉਹ ਲਿਖ ਕੇ ਲੈ ਗਏ ਸਨ, ਉਹ ਗਾਉਂਦੇ ਸਨ ਬਾਣੀ, ਉਹ ਰਾਜੇ ਸ਼ਿਵਨਾਭ ਨੇ ਵੀ ਰੱਖ ਲਈ ਉੱਥੇ ਪੋਥੀ, ਉਹ ਵੀ ਲਿਖ ਕੇ ਅਤੇ ਉਹਨੂੰ ਗਾਉਣ ਲੱਗ ਪਿਆ, ਪੜ੍ਹਨ ਲੱਗ ਪਿਆ। ਬਾਣੀ 'ਚ ਸ਼ਕਤੀ ਹੈ, ਪ੍ਰੇਮ ਨਾਲ ਤੁਸੀਂ ਗਾਓ, ਬਹੁਤੀ ਬਾਣੀ ਨਹੀਂ, ਇੱਕ ਸ਼ਬਦ ਹੀ ਤੁਸੀਂ ਪ੍ਰੇਮ ਨਾਲ ਪੜ੍ਹੀ ਜਾਓ ਨਾ ਵਾਰ ਵਾਰ, ਉਹਦੇ 'ਚੋਂ ਫਿਰ ਨਿਤ ਨਵਾਂ ਰਸ ਨਿਕਲਦਾ ਆਉਂਦਾ, ਉਹ 'ਚ ਰਸ ਤੋਂ ਰਸ, ਰਸ ਤੋਂ ਰਸ, ਰਸ 'ਚੋਂ ਰਸ। ਜਿਹੜੇ ਫਿਲਮਾਂ ਦੇ ਗਾਣੇ ਸੁਪਰ ਹਿੱਟ ਹੁੰਦੇ ਨੇ, ਸਾਲ ਦੋ ਸਾਲ ਬੜੇ ਚੱਲਦੇ ਨੇ, ਫਿਰ ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਉਹਨਾਂ ਦਾ ਰਸ ਵਿਸ਼ਈ ਰਸ ਫਿੱਕਾ ਪੈ ਜਾਂਦਾ। ਗੁਰਬਾਣੀ ਜਿਉਂ ਜਿਉਂ ਜ਼ਿਆਦਾ ਪੁਰਾਣੀ ਹੋਈ ਜਾਵੇ, ਪੁਰਾਣਾ ਸਮਾਂ ਲੰਘਦਾ ਜਾਵੇ, ਉਹਨੂੰ ਪੜ੍ਹਦਿਆਂ ਪੜ੍ਹਦਿਆਂ ਉਹ ਰਸ ਵੱਧਦਾ ਜਾਂਦਾ। ਚੜ੍ਹੈ ਸਵਾਇਆ ਨਿਤ ਨਿਤ ਰੰਗਾ, ਘਟੈ ਨਾਹੀ ਧੋਲੀ ਜਾਹੇ। ਇਹ ਬਾਣੀ ਦਾ ਰਸ ਸੀਗਾ। ਐਸੀ ਕਿਰਪਾ ਹੋਈ, ਰਾਜਾ ਜਿਹੜਾ ਸੀ ਸ਼ਿਵਨਾਭ ਗੁਰਬਾਣੀ ਦਾ ਪ੍ਰੇਮੀ ਹੋ ਗਿਆ, ਅਤੇ ਗੁਰਬਾਣੀ ਪੜ ਗੁਣੀ ਗਹੀਰਾ, ਬਸ ਰੰਗ ਲੱਗਾ ਜਦੋਂ ਰਾਜੇ ਨੂੰ। ਉਹ ਹੁਣ ਕਥਾ ਆਪਾਂ ਸੁਣੀਏ, ਗੁਰੂ ਸਾਹਿਬਾਂ ਦੇ ਚਰਨਾਂ ਦਾ ਧਿਆਨ ਧਰ ਕੇ, ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝੀਏ। ਗੁਰੂ ਮਹਾਰਾਜ ਹਾਜ਼ਰ ਨਾਜ਼ਰ ਆਪਣੀ ਸੰਗਤ 'ਚ ਬੈਠੇ ਹੋਏ ਨੇ, ਕਿਤੇ ਦੂਰ ਨਹੀਂ ਹਨ। ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਿਓ ਸ਼ੁਭ ਬੰਸ ਪ੍ਰਧਾਨਾ, ਸ਼ੁਭ ਬੇਦੀ ਬੰਸ ਵਿੱਚ ਅਵਤਾਰ ਧਾਰਿਆ, ਕਲਯੁਗੀ ਜੀਵਾਂ ਨੂੰ ਸ਼ਬਦ ਨਾਲ ਤਾਰਿਆ, ਕਲਯੁਗ ਦੇ ਵਿੱਚ ਗਿਆਨ ਦਾ ਦੀਵਾ ਬਾਲਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਧਿਆਨ ਧਰ ਕੇ ਆਖੋ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਕੌਣ ਗੁਰੂ ਤਵ ਨਾਮ ਅਲਾਵੋ, ਤਿਨਕੀ ਬਾਣੀ ਬੋਰ ਸੁਣਾਵੋ।
ਰਾਜਾ ਸ਼ਿਵਨਾਭ ਨੇ ਭਾਈ ਮਨਸੁਖ ਜੀ ਨੂੰ ਪੁੱਛਿਆ, ਤੇਰੇ ਗੁਰੂ ਕੌਣ ਹਨ? ਜਿਹੜੀ ਤੂੰ ਉਹਨਾਂ ਦੀ ਬਾਣੀ ਪੜ੍ਹ ਰਿਹਾ ਸੀ ਬੜੀ ਪਿਆਰੀ ਸੀ, ਜੀ ਕਰਦਾ ਮੈਂ ਦੁਬਾਰਾ ਸੁਣਾ, ਮੈਨੂੰ ਫਿਰ ਉਹ ਬਾਣੀ ਸੁਣਾ।
ਜੀ ਕੈ ਨਿਕਟ ਵਿਵੇਕੈ ਪਾਵਾ, ਕੋ ਅਸਕਲ ਮੈਂ ਜਗ ਪ੍ਰਗਟਾਵਾ।
ਇਹੋ ਜਿਹਾ ਕਲਯੁਗ 'ਚ ਕਿਹੜਾ ਮਹਾਤਮਾ ਸਾਧੂ ਪ੍ਰਗਟ ਹੋ ਗਿਆ ਜਿਹਦੇ ਕੋਲ ਗਿਆਨ ਹੈ? ਕਿਉਂਕਿ ਪਖੰਡੀ ਸਾਧੂ ਤਾਂ ਕਲਯੁਗ 'ਚ ਲੱਖਾਂ ਹੀ ਫਿਰਦੇ ਨੇ, ਚੋਲੇ ਪਾ ਕੇ, ਮੱਥੇ 'ਤੇ ਤਿਲਕ ਲਾ ਕੇ, ਗਲ ਮਾਲਾ ਪਾ ਕੇ ਤਾਂ ਹਜ਼ਾਰਾਂ ਲੱਖਾਂ ਕਰੋੜਾਂ ਸਾਧੂ ਬਣੇ ਫਿਰਦੇ ਨੇ, ਪਰ ਵਿਵੇਕਵਾਨ, ਗਿਆਨਵਾਨ, ਆਤਮਾ ਅਤੇ ਪਰਮਾਤਮਾ ਦੀ ਏਕਤਾ ਕਰਾਉਣ ਵਾਲਾ ਗੁਰੂ, ਉਹ ਕੌਣ ਪੈਦਾ ਹੋ ਗਿਆ, ਮੈਨੂੰ ਵੀ ਦੱਸ ਜਰਾ।
ਸੁਣ ਨਰੇਸ਼ ਕੇ ਮਨਸੁਖ ਬੈਨਾ, ਕਯੋ ਨਾਮ ਸ਼੍ਰੀ ਗੁਰੂ ਗੁਣ ਐਨਾ।
ਰਾਜੇ ਸ਼ਿਵਨਾਭ ਦਾ ਇਹ ਬਚਨ ਸੁਣ ਕੇ ਭਾਈ ਮਨਸੁਖ ਇਸ ਤਰ੍ਹਾਂ ਬੋਲੇ,
ਸ਼੍ਰੀ ਨਾਨਕ ਸਭ ਪਾਤਕ ਹਾਰੇ, ਅਸਕੈ ਪ੍ਰੇਮ ਬਡਿਓਰ ਭਾਰੇ।
ਨਾਂ ਲਿਆ ਆਪਣੇ ਸਤਿਗੁਰਾਂ ਦਾ, ਅਤੇ ਜਦੋਂ ਨਾਂ ਲਿਆ ਨਾ, ਤਾਂ ਕਹਿੰਦੇ ਭਾਈ ਮਨਸੁਖ ਦੇ ਸਰੀਰ ਦੇ ਰੋਮ ਖੜ੍ਹੇ ਹੋ ਗਏ, ਗਲਾ ਭਰ ਗਿਆ ਅਤੇ ਅੱਖਾਂ 'ਚ ਜਲ ਛਾ ਗਿਆ, ਪ੍ਰੇਮ ਦੇ ਨਾਲ ਰੋਮ ਰੋਮ ਖਿੜ ਗਿਆ। ਭਾਈ ਮਨਸੁਖ ਨੇ ਆਖਿਆ, ਮੇਰੇ ਸਤਿਗੁਰਾਂ ਦਾ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੈ।
ਗਦ ਗਦ ਬਾਨੀ ਪੁਲਕਤ ਅੰਗਾ, ਲੋਚਨ ਪਾਵਾ ਨੀਰ ਉਮੰਗਾ।
ਬਾਣੀ ਗਦ ਗਦ ਹੋ ਗਈ, ਅੱਖਾਂ 'ਚ ਅੱਥਰੂ ਆ ਗਏ ਪਿਆਰ ਦੇ। ਸਾਧ ਸਿੰਘ ਜੀ, ਅਸੀਂ ਰੋਜ਼ ਨਾਂ ਲੈਂਦੇ ਹਾਂ, ਸਾਡੇ ਕੋਲੋਂ ਤਾਂ ਕਦੀ ਪਿਆਰ ਨਾਲ ਗੁਰੂ ਸਾਹਿਬ ਦਾ ਨਾਮ ਹੀ ਨਹੀਂ ਲਿਆ ਜਾਂਦਾ, ਬੜੇ ਫੋਕੇ ਦੇ ਨਾਂ ਮੈਂ ਦੇਖਿਆ ਅੱਜ ਕੱਲ੍ਹ, ਵੀ ਜਿਹੜੇ ਅੱਜ ਕੱਲ੍ਹ ਦੇ ਰਾਈਟਰ ਹਨ ਉਹ ਵੀ ਗੁਰੂ ਸਾਹਿਬਾਂ ਦਾ ਇਤਿਹਾਸ ਤਾਂ ਲਿਖਦੇ ਨੇ, ਪਰ ਬੜਾ ਫਿੱਕਾ ਫਿੱਕਾ ਜਿਹਾ, ਬੇਸਵਾਦਾ ਜਿਹਾ, ਸ਼ਰਧਾ ਨਾਲ ਨਾਂ ਵੀ ਨਹੀਂ ਲਿਖਦੇ ਸਤਿਗੁਰਾਂ ਦਾ। ਅੱਗੋਂ ਪਾਠਕ ਵੀ ਫਿਰ ਉਹੋ ਜਿਹੇ ਹੋਈ ਜਾਂਦੇ ਆ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਪਹਿਲੇ ਜ਼ਮਾਨੇ 'ਚ ਰਿਵਾਜ਼ ਸੀ ਵੀ ਜਿਹੜੇ ਗ੍ਰੰਥ ਦੇ ਪਹਿਲਾਂ ਮੰਗਲ ਨਾ ਨਾ ਕੀਤਾ ਹੋਵੇ ਉਸ ਗ੍ਰੰਥ ਨੂੰ ਨਾਸਤਕ ਗ੍ਰੰਥ ਮੰਨਦੇ ਸੀ। ਕੋਈ ਵੀ ਪੋਥੀ ਹੈ ਉਹਦੇ ਪਹਿਲਾਂ ਓਮ ਨਮੋ ਸ਼ਿਵਾਏ, ਓਮ ਨਮੋ ਵਾਸੁਦੇਵਾਏ, ਗਣੇਸ਼ ਦਾ, ਸੁਰਸਤੀ ਦਾ, ਕਿਸੇ ਦੇਵੀ ਦੇਵਤੇ ਦਾ ਮੰਗਲ ਜ਼ਰੂਰ ਹੁੰਦਾ ਸੀ। ਅਤੇ ਗੁਰੂ ਘਰ ਗੁਰੂ ਨਾਨਕ ਸਾਹਿਬ ਤੋਂ, ਗੁਰੂ ਅੰਗਦ ਦੇਵ ਜੀ ਤੋਂ ਜਦੋਂ ਜਨਮ ਸਾਖੀ ਲਿਖਣੀ ਸ਼ੁਰੂ ਹੋਈ, ਪੰਜਾਬ 'ਚ ਜਿੰਨੇ ਵੀ ਗ੍ਰੰਥ ਲਿਖੇ ਭਾਵੇਂ ਉਹ ਗੁਰਮਤਿ ਦੇ ਸਨ, ਭਾਵੇਂ ਉਹ ਵੈਦਿਕ ਦੇ ਸਨ, ਭਾਵੇਂ ਉਹ ਜੋਤਿਸ਼ ਦੇ ਸਨ, ਭਾਵੇਂ ਉਹ ਹਿੰਦੂ ਮਤ ਦੇ ਸਨਾਤਨ ਮਤ ਦੇ ਗ੍ਰੰਥ ਸਨ, ਪਰ ਮੈਂ ਉਹਨਾਂ ਸਾਰੇ ਗ੍ਰੰਥਾਂ ਦੇ ਵਿੱਚ ਲਿਖਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਹਿਲਾਂ ਜ਼ਰੂਰ ਲਿਖਿਆ ਹੁੰਦਾ। ਸ਼੍ਰੀ ਮੱਧ ਭਾਗਵਤ ਪੁਰਾਣ ਦੀਆਂ ਪੁਰਾਣੀਆਂ ਪੋਥੀਆਂ ਪੰਜਾਬੀ 'ਚ ਲਿਖੀਆਂ ਮਿਲ ਜਾਂਦੀਆਂ ਨੇ, ਉਹਦੇ ਵੀ ਲਿਖਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਤਿ ਸ਼੍ਰੀ ਮੱਧ ਭਾਗਵਤ ਪੁਰਾਣ ਗ੍ਰੰਥ ਲਿਖੇ ਤੇ। ਪਰ ਅੱਜ ਜਿਹੜੇ ਗੁਰੂ ਘਰ ਦੇ ਟੀਕਾਕਾਰ ਗੁਰਬਾਣੀ ਦੇ, ਉਹ ਵੀ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲਿਖਦੇ, ਜਾਂ ਗੁਰੂ ਦਾ ਇਤਿਹਾਸ ਦਸਵੇਂ ਪਾਤਸ਼ਾਹ ਦੀ ਜੀਵਨੀ ਲਿਖਣਗੇ, ਬਸ ਫੋਕਾ ਹੀ ਕੰਮ ਚੱਲ ਰਿਹਾ ਸਾਰਾ। ਸ਼ਰਧਾ ਕੋਈ ਨਹੀਂ, ਅੰਦਰ ਪਿਆਰ ਕੋਈ ਨਹੀਂ, ਫਿਰ ਨਾਸਤਿਕ ਤਾਂ ਹੀ, ਪੜ੍ਹਨ ਵਾਲੇ ਦੇ ਵੀ ਨਾਸਤਿਕ ਹੀ ਬਣਨਾ। ਹੁਣ ਭਾਈ ਸੰਤੋਖ ਸਿੰਘ ਦੀ ਲਿਖੀ ਕਥਾ ਹੈ, ਆ ਪੜ੍ਹਨ ਵਾਲੇ ਵੀ ਧੰਨ ਹੋ ਰਹੇ ਨੇ, ਬੋਲਣ ਵਾਲੇ ਵੀ ਅਤੇ ਸੁਣਨ ਵਾਲੇ ਵੀ, ਸਭ ਨੂੰ ਆਪਾਂ ਨੂੰ ਆਨੰਦ ਆ ਰਿਹਾ। ਕਹਿੰਦੇ ਭਾਈ ਮਨਸੁਖ ਨੇ ਜਦੋਂ ਨਾਂ ਲਿਆ ਨਾ ਸੱਚੇ ਪਾਤਸ਼ਾਹ ਦਾ, ਪ੍ਰੇਮ ਨਾਲ ਨਾਮ ਲਿਆ, ਇੰਨੀ ਸ਼ਰਧਾ ਨਾਲ ਭੇਜ ਕੇ ਉਹਨੇ ਆਖਿਆ ਮੇਰੇ ਸਤਿਗੁਰਾਂ ਦਾ ਨਾਮ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹੈ। ਅਤੇ ਇੰਨਾ ਕਹਿੰਦੇ ਦੇ ਕਹਿੰਦੇ ਅੱਖਾਂ 'ਚ ਅੰਜੂ ਆ ਗਏ, ਗਲਾ ਭਰ ਗਿਆ। ਹਾਂਜੀ,
ਕਿਤ ਕਾਲ ਮੈਂ ਧਰ ਕਰ ਧੀਰਾ, ਗੁਰਬਾਣੀ ਪੜ੍ਹ ਗੁਣੀ ਗਹੀਰਾ।
5-7 ਮਿੰਟ ਤਾਂ ਗਲਾ ਹੀ ਨਹੀਂ ਕੰਮ ਕੀਤਾ। ਗੁਰੂ ਨਾਨਕ, ਗੁਰੂ ਨਾਨਕ, ਗੁਰੂ ਨਾਨਕ, ਇੰਨਾ ਪਿਆਰ ਰੋਮ ਰੋਮ 'ਚੋਂ, ਉਹਦੇ ਰੋਮ ਰੋਮ ਦੇ ਵਿੱਚੋਂ ਗੁਰ ਪਾਤਸ਼ਾਹ ਦਾ ਜਾਪ ਹੋ ਰਿਹਾ ਸੀ। ਪਿੱਛੋਂ ਧੀਰਜ ਧਰ ਕੇ ਅਤੇ ਫਿਰ ਕਹਿਣ ਲੱਗਾ, ਸੁਣੋ ਰਾਜਾ ਜੀ, ਤੁਸੀਂ ਕਹਿੰਦੇ ਨਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਸੁਣਨੀ ਹੈ, ਲਿਆਓ ਮੈਂ ਤੁਹਾਨੂੰ ਬਾਣੀ ਸੁਣਾਉਂਦਾ ਹਾਂ। ਫਿਰ ਗੁਰਬਾਣੀ ਪੜ੍ਹ ਕੇ ਸੁਣਾਈ।
ਪਰਮ ਪ੍ਰੇਮ ਭੂਪਤ ਉਪਜਾਵਾ, ਦਰਸ਼ਨ ਕਰਨ ਹੇਤੀ ਉਮਗਾਵਾ।
ਬੜਾ ਹੀ ਪਿਆਰ ਰਾਜੇ ਦੇ ਮਨ ਵਿੱਚ ਪੈਦਾ ਹੋ ਗਿਆ। ਰਾਜਾ ਸ਼ਿਵਨਾਭ ਬਾਣੀ ਸੁਣੀ ਜਾਂਦਾ ਅਤੇ ਬਾਣੀ ਦੇ ਅਣਿਆਲੇ ਅਣੀਆਂ ਤੀਰ ਉਹਦੇ ਹਿਰਦੇ 'ਚ ਵਿੰਨਦੇ ਜਾ ਰਹੇ ਆ। ਬਾਣੀ 'ਚ ਸ਼ਕਤੀ ਹੈ, ਬਾਣੀ ਹੈ, ਅਤੇ ਬਾਣੀ ਦੇ ਪੱਥਰ ਵੀ ਬੋਮ ਕਰਤੇ ਸਾਧ ਸਿੰਘ ਜੀ। ਪੰਜਾ ਸਾਹਿਬ ਐਵੇਂ ਤਾਂ ਨਹੀਂ ਪੱਥਰ 'ਚ ਪੰਜਾ ਲੱਗਾ, ਬਾਣੀ ਨੇ ਪੱਥਰ ਮੋਮ ਬਣਾ ਤੇ ਹੈ। ਬਾਣੀ ਨੇ ਪਸ਼ੂਆਂ ਪੰਛੀਆਂ ਨੂੰ ਵੀ ਤਾਰ ਦਿੱਤਾ ਹੈ। ਬਾਣੀ ਨੇ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਣ ਪਾਰੇ ਉਤਾਰੇ। ਬਾਣੀ ਦੀ ਕਲਾ ਬੜੀ ਵੱਡੀ ਹੈ। ਬਾਣੀ ਪੜ੍ਹੀ ਜਦੋਂ ਰਾਜੇ ਦਾ ਰੋਮ ਰੋਮ ਪ੍ਰੇਮ ਵਿੱਚ ਭਿੱਜ ਗਿਆ।
ਸੁਣ ਸ਼੍ਰੀ ਗੁਰ ਕੇ ਬਚਨ ਅਨੁਪਾ, ਮਨ ਸੁਖ ਤੋਂ ਬੋਲਿਓ ਤਬ ਭੂਪਾ।
ਮਹਾਰਾਜ ਦੀ ਬਾਣੀ ਸੁਣ ਕੇ ਪ੍ਰੇਮ ਨਾਲ ਭਿੱਜਾ ਰਾਜਾ ਸ਼ਿਵਨਾਭ ਭਾਈ ਮਨ ਸੁਖ ਨੂੰ, ਕਹਿਣ ਲੱਗਾ,
ਮੁਝ ਕੋ ਦਰਸ਼ਨ ਦਿਓ ਕਰਾਏ, ਕਰ ਉਪਕਾਰ ਦੀਨ ਕੀ ਨਿਆਈ।
ਹੇ ਭਾਈ ਮਨ ਸੁਖ ਜੀ, ਮੇਰੇ ਤੇ ਦੀਨ ਸਮਝ ਕੇ, ਨਿਮਾਣਾ ਗਰੀਬ ਸਮਝ ਕੇ ਉਪਕਾਰ ਕਰੋ। ਮੈਂ ਬੜਾ ਹੀ ਗਰੀਬ ਹਾਂ ਤੁਹਾਡੇ ਸਾਹਮਣੇ, ਤੁਸੀਂ ਮੇਰੇ ਸਾਹਮਣੇ ਰਾਜੇ ਹੋ ਅਤੇ ਮੈਂ ਤੁਹਾਡੇ ਸਾਹਮਣੇ ਗਰੀਬ ਹਾਂ। ਕਿਉਂ ਤੁਸੀਂ ਇਸ ਕਰਕੇ ਰਾਜੇ ਹੋ, ਤੁਹਾਨੂੰ ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੇ ਦਰਸ਼ਨ ਹੋਏ ਨੇ, ਮੈਨੂੰ ਅਜੇ ਦਰਸ਼ਨ ਨਹੀਂ ਹੋਏ। ਕਿਰਪਾ ਕਰੋ, ਮੈਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾ ਦਿਓ।
ਇਸ ਪ੍ਰਕਾਰ ਸ਼੍ਰੀ ਨਾਨਕ ਪੂਰਨ ਮਿਲੈ ਉਪਾਏ ਕਰੋ ਤੋ ਤੂਰਨ।
ਜਿਸ ਉਪਾਅ ਨਾਲ ਛੇਤੀ ਮੈਨੂੰ ਦਰਸ਼ਨ ਹੋ ਜਾਣ, ਉਹ ਉਪਾਅ ਦੱਸੋ ਛੇਤੀ ਤੋਂ ਛੇਤੀ। ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੈ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਛੇਤੀ ਦਰਸ਼ਨ ਹੋ ਜਾਣ, ਇਹੋ ਜਿਹੀ ਜੁਗਤੀ ਦੱਸੋ।
ਗਮਨੋ ਮੈਂ ਅਬ ਤੁਮਰੇ ਸੰਗਾ ਤਜ ਕਰ ਦੇਸ਼ ਰਾਜ ਸੁਰ ਮੰਗਾ।
ਭਾਈ ਮਾਨਸੁਖ ਜੀ, ਤੁਸੀਂ ਵਾਪਸ ਪੰਜਾਬ ਜਾ ਰਹੇ ਹੋ, ਮੈਨੂੰ ਆਪਣੇ ਨਾਲ ਲੈ ਚਲੋ। ਮੈਂ ਆਪਣਾ ਰਾਜ ਕਾਜ ਸਭ ਛੱਡ ਕੇ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ, ਤੁਹਾਡੇ ਨਾਲ ਹੀ ਜਾਵਾਂਗਾ ਤੇ ਜਾ ਕੇ ਮੈਂ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਾਂਗਾ।
ਕਰਕੇ ਦਰਸ਼ਨ ਭਰਮ ਮਿਟਾਵੋ, ਲੈ ਉਪਦੇਸ਼ ਪਰਮ ਪਦ ਪਾਵੋ।
ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣੇ ਮਨ ਦਾ ਭਰਮ ਮਿਟਾਵਾਂਗਾ, ਕਿਉਂਕਿ ਸਾਧ ਸੰਗਤ ਜੀ, ਜਨਮ ਤੇ ਮਰਨ ਦਾ ਕਾਰਨ ਭਰਮ ਹੀ ਹੈ। ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮੰਨੀਏ ਹੋਏ ਨਾ ਤੈਸਾ। ਭਰਮ ਨੇ ਬੰਦੇ ਨੂੰ ਜੀਵ ਬਣਾਇਆ, ਜੇ ਭਰਮ ਨਿਕਲ ਜਾਵੇ ਤੇ ਬ੍ਰਹਮ ਰੂਪ ਹੋ ਜਾਏਗਾ। ਮੈਂ ਆਪਣਾ ਭਰਮ ਦੂਰ ਕਰਾਂਗਾ ਗੁਰੂ ਦੇ ਦਰਸ਼ਨ ਕਰਕੇ, ਜਨਮ ਮਰਨ ਆਪਣਾ ਕੱਟਾਂਗਾ।
ਜਿਨਕੇ ਬਚਨ ਚੁਬੇ ਮਨ ਮੇਰੇ, ਸ਼ਾਂਤ ਨਾ ਆਵਤ ਬਿਨ ਅਬਹੇਰੇ।
ਜਿਨ੍ਹਾਂ ਦੀ ਬਾਣੀ ਨੇ ਮੇਰਾ ਮਨ ਮਾਰ ਲਿਆ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆ ਰਾਮ ਰਾਜੇ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣਾ ਜਰੀਆ। ਹੁਣ ਜਿਨ੍ਹਾਂ ਦੇ ਬਚਨ ਮੇਰੇ ਕਾਲਜ 'ਚ ਚੁੱਭ ਗਏ ਨੇ, ਉਹਨਾਂ ਦੇ ਦਰਸ਼ਨਾਂ ਤੋਂ ਬਿਨਾਂ ਮੈਨੂੰ ਚੈਨ ਨਹੀਂ ਆਉਣਾ।
ਗਮਨੋ ਪੁਨ ਨੈ ਬਿਲਮ ਲਗਾਵੋ, ਜੈ ਸ਼੍ਰੀ ਨਾਨਕ ਤਾਂ ਪੁਚਾਵੋ।
ਹੁਣ ਛੇਤੀ ਕਰੋ ਆਪਣਾ ਕਾਰੋਬਾਰ ਸਮੇਟ ਕੇ, ਤੁਸੀਂ ਵੀ ਆਪਣਾ ਸੌਦਾ ਵੇਚੋ ਛੇਤੀ ਛੇਤੀ ਇੱਥੋਂ, ਅਤੇ ਪੰਜਾਬ ਨੂੰ ਚਾਲੇ ਪਾਓ, ਮੈਨੂੰ ਨਾਲ ਲੈ ਚੱਲੋ। ਜਿੱਥੇ ਬਾਬਾ ਨਾਨਕ ਜੀ ਰਹਿੰਦੇ ਨੇ ਉੱਥੇ ਮੈਨੂੰ ਪਹੁੰਚਾ ਕੇ ਦਰਸ਼ਨ ਕਰਾ ਦਿਓ।
ਜਗਿਓ ਪ੍ਰੇਮ ਭੂਪਤ ਵੱਡ ਭਾਗੇ, ਬਿਖ ਮਨ ਸੁਖ ਬੋਲਿਓ ਅਨਰਾਗੇ।
ਜਦੋਂ ਇਹ ਪ੍ਰੇਮ ਦੇ ਬਚਨ, ਪਿਆਰ ਦੇ ਬਚਨ ਰਾਜਾ ਸ਼ਿਵਨਾਭ ਨੇ ਸੱਚੇ ਮਨ ਨਾਲ ਅੰਦਰੋਂ ਕਹੇ, ਕਿਉਂਕਿ ਸਾਧ ਸੰਗਤ ਦੀ ਜਿਹੜੀ ਅੰਦਰਲੀ ਆਵਾਜ਼ ਹੁੰਦੀ ਹੋਰ ਹੁੰਦੀ ਹੈ, ਜਿਹੜੀ ਜ਼ਬਾਨ ਦੀ ਆਵਾਜ਼ ਹੁੰਦੀ ਹੈ ਉਹ ਹੋਰ ਹੁੰਦੀ ਹੈ। ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ, ਕੱਚਿਆ ਉਹ ਕੱਚੇ ਹੁੰਦੇ ਨੇ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਇਹ ਸੱਚੀ ਮੁਹੱਬਤ ਵੇਖ ਕੇ ਭਾਈ ਮਨ ਸੁਖ ਜੀ ਕਹਿਣ ਲੱਗੇ,
ਅਸ ਪ੍ਰਕਾਰ ਨੈ ਕਰੋ ਰਜਾਨਾ, ਤਜ ਕਰ ਦੇਸ਼ ਨਾ ਬਣੇ ਪਿਆਨਾ।
ਭਾਈ ਮਨ ਸੁਖ ਜੀ ਕਹਿੰਦੇ, ਰਾਜਨ ਤੁਹਾਡਾ ਪਿਆਰ ਸੱਚਾ ਹੈ, ਪਰ ਰਾਜਾ ਐਸਾ ਨਾ ਕਰੋ। ਆਪਣੀ ਰਾਜਧਾਨੀ, ਆਪਣਾ ਮੁਲਕ, ਆਪਣਾ ਦੇਸ਼, ਆਪਣੀ ਡਿਊਟੀ ਸਮਝ ਕੇ ਇਹਨੂੰ ਛੱਡ ਕੇ ਨਾ ਜਾਓ, ਕਿਉਂਕਿ ਰਾਜੇ ਦਾ ਇੱਕ ਪਰਿਵਾਰ ਦੇ ਬੰਦੇ ਦੀ ਜ਼ਿੰਮੇਵਾਰੀ ਇੱਕ ਪਰਿਵਾਰ ਨੂੰ ਪਾਲਣ ਦੀ ਹੁੰਦੀ ਹੈ। ਜੇ ਉਹ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟੇ ਤਾਂ ਲੋਕ ਲਾਹਨਤਾਂ ਪਾਉਂਦੇ ਆ ਵੀ ਆਪਣੇ ਪਰਿਵਾਰ ਨੂੰ ਵੀ ਨਹੀਂ ਪਾਲ ਸਕਿਆ, ਅਤੇ ਰਾਜੇ ਦੀ ਡਿਊਟੀ ਪੂਰੇ ਦੇਸ਼ ਨੂੰ ਪਾਲਣ ਦੀ ਹੁੰਦੀ। ਤੇਰੀ ਵੱਡੀ ਡਿਊਟੀ ਹੈ, ਵੱਡੀ ਜ਼ਿੰਮੇਵਾਰੀ ਹੈ, ਆਪਣੇ ਦੇਸ਼ ਨੂੰ ਕਿਸੇ ਮੁਸੀਬਤ 'ਚ ਨਾ ਪਾਵੀਂ, ਇਹ ਪਾਪ ਹੈ। ਕਿਉਂਕਿ ਰਾਜੇ ਦਾ ਧਰਮ ਪਰਜਾ ਦੀ ਰੱਖਿਆ ਕਰਨਾ, ਰਾਜਾ ਚਲਾ ਜਾਵੇ ਪਰਜਾ ਨੂੰ ਕਈ ਤਰ੍ਹਾਂ ਦੇ ਉਪਦਰਵ ਦਾ ਸਾਹਮਣਾ ਕਰਨਾ ਪੈ ਸਕਦਾ, ਕੋਈ ਦੁਸ਼ਮਣ ਹਮਲਾ ਕਰ ਦੇਵੇ, ਕੋਈ ਕਾਲ ਪੈ ਜਾਵੇ, ਕੋਈ ਮੁਸੀਬਤ ਆ ਜਾਵੇ, ਪਰਜਾ ਨੂੰ ਕੌਣ ਸਾਂਭੇਗਾ। ਆਪਣਾ ਰਾਜ ਨਾ ਛੱਡ ਕੇ ਜਾ, ਐਸਾ ਨਾ ਕਰ। ਗੁਰੂ ਨਾਨਕ ਦੇਵ ਜੀ ਦੀ ਖੁਸ਼ੀ ਨਹੀਂ ਹੋਵੇਗੀ, ਜੇ ਖੁਸ਼ੀ ਲੈਣੀ ਹੈ ਤਾਂ ਆਪਣਾ ਧਰਮ ਵੀ ਨਿਭਾ।
ਜੇ ਤੁਮ ਚਲੋ ਸੰਗ ਤੇ ਦੇਸ਼ਾ, ਬਹੁ ਦਿਨ ਮੈਂ ਦਰਸੈ ਜਗਤੇਸ਼ਾ।
ਦੂਸਰੀ ਬਾਤ ਇਹ ਹੈ, ਜੇ ਤੂੰ ਮੇਰੇ ਨਾਲ ਚੱਲੇਗਾ ਵੀ ਨਾ, ਤਾਂ ਵੀ ਤੈਨੂੰ ਛੇਤੀ ਦਰਸ਼ਨ ਨਹੀਂ ਹੋਣਗੇ, ਬਹੁਤ ਸਮਾਂ ਲੱਗ ਜਾਏਗਾ। ਕਾਰਨ ਇਹ ਹੈ ਕਿ ਬਾਬਾ ਜੀ ਕਿਹੜਾ ਪੰਜਾਬ 'ਚ ਬੈਠੇ ਹੋਣਗੇ, ਬਾਬਾ ਜੀ ਦਾ ਤਾਂ ਸਾਰਾ ਸੰਸਾਰ ਹੀ ਆਪਣਾ ਹੈ, ਪਤਾ ਨਹੀਂ ਕਿਹੜੇ ਪਾਸੇ ਨੂੰ ਮੂੰਹ ਕਰ ਲੈਣ, ਕਿਹੜੀ ਧਰਤੀ ਨੂੰ ਤਾਰਨ ਤੁਰ ਪੈਣ, ਕਿੱਥੇ ਉਹਨਾਂ ਦਾ ਪ੍ਰੇਮੀ ਉਹਨਾਂ ਨੂੰ ਯਾਦ ਕਰ ਰਿਹਾ ਹੋਵੇ, ਉੱਥੇ ਗਏ ਹੋਣ। ਪੰਜਾਬ ਜਾ ਕੇ ਦਰਸ਼ਨ ਨਹੀਂ ਹੋਣੇ, ਸੌਖੇ ਨਹੀਂ ਹੋਣੇ, ਛੇਤੀ ਨਹੀਂ ਹੋਣੇ। ਤੂੰ ਇਸ ਤਰ੍ਹਾਂ ਕਰ ਇੱਥੇ ਬਹਿ ਕੇ ਯਾਦ ਕਰ।
ਹਿਆ ਪ੍ਰੇਮ ਕਰ ਚਿਤਵੈ ਮਨ ਮੈਂ, ਦਰਸ਼ਨ ਦੇਖੈ ਥੋਰਨ ਦਿਨ ਮੈਂ।
ਇੱਥੇ ਬੈਠ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਯਾਦ ਕਰਿਆ ਕਰ, ਉਹਨਾਂ ਦਾ ਧਿਆਨ ਕਰਿਆ ਕਰ, ਉਹਨਾਂ ਦੇ ਅੱਗੇ ਅਰਦਾਸਾਂ ਕਰਿਆ ਕਰ। ਗਰੀਬ ਨਵਾਜ ਸੱਚੇ ਪਾਤਸ਼ਾਹ, ਮੇਰਾ ਕਰੋ ਮੇਰਾ ਕਰੋ, ਦਰਸ਼ਨ ਦੀਜੈ ਖੋਲ ਕਿਵਾਰ, ਇੱਦਾਂ ਦੀਆਂ ਅਰਦਾਸਾਂ ਕਰਿਆ ਕਰ। ਧਰਮਾ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਇਹ ਅਰਦਾਸਾਂ ਤੇਰੀਆਂ ਸੁਣੀਆਂ ਜਾਣਗੀਆਂ। ਥੋੜੇ ਦਿਨਾਂ 'ਚ ਘਰ ਆ ਕੇ ਹੀ ਗੁਰੂ ਨਾਨਕ ਦੇਵ ਜੀ ਦਰਸ਼ਨ ਦੇ ਦੇਣਗੇ।
ਸ਼੍ਰੀ ਨਾਨਕ ਜੀ ਅੰਤਰ ਜਾਮੇ, ਸਰਲ ਥਾਨ ਗਿਆਤਾ ਜਗ ਸਵਾਮੇ।
ਮੇਰੇ ਸਤਿਗੁਰੂ ਅੰਤਰਜਾਮੀ ਨੇ ਸਭ ਥਾਵਾਂ ਦਾ ਉਹਨਾਂ ਨੂੰ ਗਿਆਨ ਹੈ। ਜਿੱਥੇ ਜਿੱਥੇ ਜੋ ਜੋ ਕਿਸੇ ਦੇ ਮਨ ਵਿੱਚ ਚੱਲ ਰਹੀ ਹੈ ਉਹ ਸਭ ਜਾਣਦੇ ਨੇ। ਉਹ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੁਹਾਡੇ ਹਿਰਦੇ ਦੀ ਪੀੜਾ ਜਾਣ ਕੇ ਜ਼ਰੂਰ ਆਉਣਗੇ।
ਆਪੇ ਮੇਲ ਲਏ ਸੁਖਦਾਤਾ, ਆਪ ਮਿਲਿਆ ਘਰ ਆਏ, ਪੂਰਨ ਪ੍ਰੇਮ ਦੇਖ ਕਰ ਤੇਰਾ, ਦਰਸ਼ਨ ਦੇ ਆਏ ਬਿਨ ਦੇਰਾ।
ਵਾਹ 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 ਵਾਹ, ਤੇਰਾ ਦਰਸ਼ ਪ੍ਰੇਮ ਵੇਖ ਕੇ ਨਾ ਤੇ ਆਪੇ ਆਉਣਗੇ, ਤੇਰੇ ਘਰ ਆਉਣਗੇ, ਤੈਨੂੰ ਘਰ ਆ ਕੇ ਦਰਸ਼ਨ ਦੇਣਗੇ, ਘਰ ਗੰਗਾ ਆ ਜਾਵੇਗੀ। ਇਹ ਵੀ ਤਾਂ ਗੁਰੂ ਨਾਨਕ ਦੀ ਕਲਾ ਤੂੰ ਵੇਖੀ, ਵੀ ਲੋਕ ਤਾਂ ਲੱਭਦੇ ਫਿਰਦੇ ਆ, ਪ੍ਰੇਮੀਆਂ ਦੇ ਘਰ ਆ ਜਾਂਦੇ, ਆਪੇ ਤੈਨੂੰ ਆ ਕੇ ਦਰਸ਼ਨ ਦੇਣਗੇ ਸੱਚੇ ਪਾਤਸ਼ਾਹ।
ਕਹਿਤ ਨ੍ਰਿਪਤ ਪਰਖੋਂ ਕਿਸ ਭਾਂਤੇ, ਮੁਝੇ ਬਤਾਵੋ ਗੋਤ ਸੁਜਾਤੇ।
ਅੱਗੋਂ ਰਾਜਾ ਸ਼ਿਵਨਾਭ ਕਹਿਣ ਲੱਗਾ, ਹੇ ਭਾਈ ਮਨਸੁਖ, ਜਦੋਂ ਗੁਰੂ ਨਾਨਕ ਦੇਵ ਜੀ ਮੇਰੇ ਕੋਲ ਆਉਣਗੇ, ਮੈਂ ਉਹਨਾਂ ਨੂੰ ਕਿਵੇਂ ਪਰਖਾਂਗਾ? ਉਹਨਾਂ ਦਾ ਵਰਨ ਕੀ ਹੈ, ਉਹਨਾਂ ਦੀ ਜਾਤੀ ਕੀ ਹੈ, ਉਹਨਾਂ ਦੀ ਬਰਾਦਰੀ, ਉਹਨਾਂ ਦੀ ਕਿਰਿਆ, ਉਹਦੇ ਬਾਰੇ ਮੈਨੂੰ ਕੁਝ ਦੱਸ ਦਿਓ, ਤਾਂ ਕਿ ਮੈਂ ਗੁਰੂ ਨਾਨਕ ਦੇਵ ਜੀ ਨੂੰ ਪਛਾਣ ਲਵਾਂ।
ਕਿਸ ਪ੍ਰਕਾਰ ਕੋ ਬੇਕ ਸਰੀਰਾ, ਕੌਣ ਨਗਰ ਰਹਿ ਗੁਣੀ ਗਈਰਾ।
ਉਹਨਾਂ ਦਾ ਸਰੀਰ ਦਾ ਲਿਬਾਸ ਕਿੱਦਾਂ ਦਾ ਹੋਵੇਗਾ, ਪਹਿਰਾਵਾ ਕਿੱਦਾਂ ਦਾ ਪਹਿਨਦੇ ਹਨ, ਔਰ ਰੂਪ ਰੰਗ ਕਿੱਦਾਂ ਦਾ ਹੈ, ਔਰ ਕੱਦ ਕਾਠ ਕੈਸਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਹੜੇ ਨਗਰ 'ਚ ਰਹਿੰਦੇ ਨੇ, ਜਦੋਂ ਮੈਂ ਉਹਨਾਂ ਨੂੰ ਪੁੱਛਾਂਗਾ, ਪਰਿਚੈ ਲਵਾਂਗਾ, ਤਾਂ ਮੈਨੂੰ ਜੇ ਪਤਾ ਹੋਵੇਗਾ ਤਾਂ ਹੀ ਮੈਂ ਸਹੀ ਜਾਣਕਾਰੀ ਲੈ ਸਕਾਂਗਾ। ਤੁਸੀਂ ਦੱਸੋ ਉਹਨਾਂ ਦਾ ਸਰੂਪ ਕੀ ਹੈ, ਉਹਨਾਂ ਦਾ ਲਿਬਾਸ ਕੀ ਹੈ।
ਸੁਣ ਮਨ ਸੁਖ ਨੇ ਬਚਨੀ ਉਚਾਰਾ, ਤਿੰਨ ਕੋ ਪਰਖਨ ਦੁਸ਼ਤਰ ਭਾਰਾ।
ਅੱਗੋਂ ਭਾਈ ਮਨ ਸੁਖ ਕਹਿਣ ਲੱਗਾ, ਰਾਜਾ ਜੀ ਉਹਨਾਂ ਨੂੰ ਪਰਖਣਾ ਬੜਾ ਔਖਾ ਹੈ, ਦੁਸ਼ਤਰ ਹੈ, ਕਠਿਨ ਹੈ। ਇਹ ਜੀਵ ਭਲਾ ਈਸ਼ਵਰ ਨੂੰ ਕਿਵੇਂ ਪਰਖ ਸਕਦਾ, ਬੜਾ ਕਠਿਨ ਕੰਮ ਹੈ। ਤਿੰਨ ਕੋ ਪਰਖਣ ਦੁਸ਼ਤਰ ਪਾਰਾ, ਔਖਾ ਕੰਮ ਹੈ ਗੁਰੂ ਨਾਨਕ ਸਾਹਿਬ ਨੂੰ ਪਰਖਣਾ।
ਬੇਦੀ ਮੰਸ ਖੱਤਰੀ ਜਾਤੇ, ਜਨਮਪੁਰੀ ਤਲਵੰਡੀ ਖਿਆਤੇ।
ਬਾਕੀ ਜਿੰਨਾ ਕੁ ਮੈਂ ਸੁਣਿਆ ਜਾਂ ਮੈਨੂੰ ਪਤਾ ਹੈ ਉਹ ਮੈਂ ਤੈਨੂੰ ਉਹਨਾਂ ਦੇ ਲੱਛਣ ਦੱਸਦਾ ਹਾਂ। ਬੇਦੀ ਵੰਸ਼ ਵਿੱਚ ਅਵਤਾਰ ਧਾਰਿਆ, ਖੱਤਰੀ ਵਰਣ ਉਹਨਾਂ ਦਾ, ਔਰ ਤਲਵੰਡੀ ਰਾਏ ਭੋਏ ਦੀ ਜਨਮ ਸਥਾਨ ਹੈ।
ਕਿਰਤ ਕਰੀ ਕੁਛ ਪੁਰ ਸੁਲਤਾਨਾ, ਅਬ ਤਜ ਦੀਨੋ ਮੋਦੀ ਖਾਨਾ।
ਕੁਝ ਸਾਲ ਉਹਨਾਂ ਨੇ ਸੁਲਤਾਨਪੁਰੇ ਵਿੱਚ ਮੋਦੀ ਖਾਨਾ ਚਲਾਇਆ, ਕਿਰਤ ਵੀ ਕੀਤੀ ਹੈ, ਪਰ ਹੁਣ ਉਹ ਰੱਬੀ ਰੰਗਾਂ 'ਚ ਰੰਗੇ ਗਏ ਨੇ ਅਤੇ ਉਹ ਮੋਦੀ ਖਾਨਾ ਛੱਡ ਕੇ ਸੰਸਾਰ ਦੇ ਭਲੇ ਲਈ, ਬਾਬਾ ਚੜ੍ਹਿਆ ਸੋਧਣ ਧਰਤ ਲੁਕਾਈ, ਉਹ ਧਰਤੀ ਦਾ ਉਧਾਰ ਕਰਨ ਵਾਸਤੇ ਚੱਲ ਪਏ ਨੇ।
ਵੇਖ ਅਤੀਤ ਨਾ ਕਰ, ਵੇਖ ਅਤੀਤਨ ਕਾ ਕਰ ਬੈਸੇ, ਸੰਗ ਕਰਤ ਮਾਇਕ ਨਰ ਜੈਸੇ।
ਹੁਣ ਤਾਂ ਅਤੀਤਾਂ ਵਾਲਾ ਸਾਧੂਆਂ ਵਾਲਾ ਲਿਬਾਸ ਹੈ, ਫਕਰਾਂ ਵਾਲਾ, ਉਹਨਾਂ ਦੀ ਮੌਜ ਹੈ ਕੱਪੜਾ ਤਨ 'ਤੇ ਪਾ ਲੈਣ, ਮੌਜ ਹੈ ਨਾ ਪਾਉਣ, ਆਪਣੀ ਮੌਜ ਵਿੱਚ ਖਾ ਲੈਣ, ਆਪਣੀ ਮੌਜ ਵਿੱਚ ਭੁੱਖੇ ਬੈਠੇ ਰਹਿਣ। ਉਹਨਾਂ ਦਾ ਹੁਣ ਅਤੀਤ ਸੁਭਾਅ ਹੋ ਚੁੱਕਾ ਹੈ। ਜੈਸੇ ਕੋਈ ਮਾਇਕ ਪੁਰਸ਼ ਉੱਚੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਆਪਣੇ ਹੀ ਰੰਗ ਵਿੱਚ ਰਹਿੰਦੇ ਹੈ, ਉਹ ਤਾਂ ਬਹੁਤ ਵੱਡੀ ਤਾਕਤ ਦੇ ਮਾਲਕ ਨੇ, ਮੈਂ ਉਹਨਾਂ ਬਾਰੇ ਕੁਛ ਕਹਿ ਨਹੀਂ ਸਕਦਾ।
ਇਹ ਸਭ ਪਤੇ ਲੀਨ ਲਿਖ ਭੁੱਪਾ, ਜੇ ਉਰ ਜਾਗੇ ਉਹ ਪ੍ਰੇਮ ਅਨੁਪਾ।
ਜਿਹੜੇ ਜਿਹੜੇ ਪਤੇ ਭਾਈ ਮਨਸੁਖ ਦੱਸੀ ਜਾ ਰਿਹਾ ਸੀ, ਨਾਲ ਨਾਲ ਰਾਜਾ ਸ਼ਿਵਨਾਭ ਲਿਖੀ ਜਾ ਰਿਹਾ ਸੀ ਵੀ ਬੇਦੀ ਵੰਸ਼ ਹੈ, ਖੱਤਰੀ ਜਾਤੀ ਹੈ, ਰਾਏ ਭੋਏ ਦੀ ਤਲਵੰਡੀ ਜਨਮ ਸਥਾਨ ਹੈ, ਔਰ ਉਹ ਬੇਅੰਤ ਸ਼ਕਤੀਆਂ ਦੇ ਮਾਲਕ, ਔਰ ਅਤੀਤ ਬਿਰਤੀ ਵਾਲੇ, ਔਰ ਵਿਸ਼ੇ ਬਾਸ਼ਨਾ ਤੋਂ ਦੂਰ, ਉਹ ਸਾਰੇ ਪਤੇ ਉਸਨੇ ਨੋਟ ਕਰ ਲਏ।
ਮਨਸੁਖ ਕੋ ਬੂਜੀ ਗੁਣ ਖਾਨੇ, ਲਿਖੀ ਮਨੋਹਰ ਸ਼੍ਰੀ ਗੁਰਬਾਨੀ।
ਔਰ ਫਿਰ ਮਨਸੁਖ ਨੂੰ ਕਹਿਣ ਲੱਗਾ ਵੀ ਜਿੰਨਾ ਚਿਰ ਗੁਰੂ ਨਾਨਕ ਦੇਵ ਜੀ ਨਹੀਂ ਆਉਣਗੇ ਮੈਂ ਉਡੀਕਾਂਗਾ, ਪ੍ਰੇਮ ਨਾਲ ਯਾਦ ਕਰਾਂਗਾ, ਅਰਦਾਸਾਂ ਕਰਾਂਗਾ, ਪਰ ਭਾਈ ਮਨਸੁਖ ਮੇਰੇ 'ਤੇ ਇੱਕ ਉਪਕਾਰ ਹੋਰ ਕਰ ਦੇ ਕਿ ਜਿਹੜੀ ਤੇਰੇ ਕੋਲ ਗੁਰਬਾਣੀ ਦੀ ਪੋਥੀ ਲਿਖੀ ਹੋਈ ਹੈ ਇਹਦਾ ਮੈਨੂੰ ਉਤਾਰਾ ਕਰ ਦੇ, ਤਾਂ ਕਿ ਮੈਂ ਸਤਿਗੁਰਾਂ ਦੀ ਬਾਣੀ ਰੋਜ਼ ਪੜ੍ਹਿਆ ਕਰਾਂ, ਸੁਣਿਆ ਕਰਾਂ।
ਰਹੋ ਜਿਤੇ ਦਿਨ ਨਗਰ ਮਜਾਰਾ, ਨਿਤ ਨਰੇਸ਼ ਕੇ ਜਾਏ ਅਗਾਰਾ।
ਭਾਈ ਮਨਸੁਖ ਜੀ ਲਾਹੌਰ ਤੋਂ ਵਪਾਰ ਕਰਨ ਲਈ ਸਿੰਗਲਾ ਦੀਪ ਗਏ ਸਨ, ਲੱਖਾਂ ਕਰੋੜਾਂ ਦਾ ਵਪਾਰ ਸੀ, ਉਹ ਵਪਾਰ ਉਹਨਾਂ ਨੇ ਜਿੰਨਾ ਚਿਰ ਉੱਥੇ ਰਹਿ ਕੇ ਕਰਨਾ ਸੀ ਉਨੇ ਦਿਨ ਹੀ ਉਹ ਰਾਜੇ ਦੇ ਘਰ ਜਾਂਦੇ ਰਹੇ। ਰਾਜਾ ਉਹਨਾਂ ਦੀ ਬੜੀ ਸੇਵਾ ਕਰਿਆ ਕਰਦਾ ਸੀ ਅਤੇ ਰਾਜੇ ਨੂੰ ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣਾਇਆ ਕਰਦੇ ਸਨ।
ਮਹਿਮਾ ਸ਼੍ਰੀ ਨਾਨਕ ਕੀ ਭਾਖ ਹੈ, ਤਿਉਂ ਤਿਉਂ ਨਿਰਿਪ ਕੋ ਮਨ ਅਬਲਖ ਹੈ।
ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਬੜੀ ਉੱਚੀ ਸੋਭਾ ਪਾਤਸ਼ਾਹ ਦੀ ਭਾਈ ਮਨਸੁਖ ਜੀ ਸੁਣਾਉਂਦੇ, ਰਾਜਾ ਪ੍ਰੇਮ ਨਾਲ ਸੁਣਦਾ, ਸੁਣਾਉਣ ਵਾਲੇ ਭਾਈ ਮਨਸੁਖ ਨੂੰ ਵੀ ਆਨੰਦ ਆਉਂਦਾ ਅਤੇ ਸੁਣਨ ਵਾਲੇ ਰਾਜੇ ਸ਼ਿਵਨਾਭ ਨੂੰ ਵੀ ਸ਼ਾਂਤੀ ਮਿਲਦੀ, ਉਹਦੇ ਮਨ 'ਚ ਪ੍ਰੇਮ ਤਿਉਂ ਤਿਉਂ ਵਧੀ ਜਾਂਦਾ ਜਿਉਂ ਜਿਉਂ ਭਾਈ ਮਨਸੁਖ ਜੀ ਕਥਾ ਸੁਣਾਈ ਜਾਂਦੇ।
ਜਬ ਨਿਜ ਭਜਨ ਸਰਬ ਕਰ ਲੀਨਾ, ਗਮਨੀ ਉਨਿਕਟ ਭੂਪ ਪਰਬੀਨਾ।
ਜਦੋਂ ਭਾਈ ਮਨਸੁਖ ਜੀ ਨੇ ਆਪਣਾ ਸਾਰਾ ਸੌਦਾ ਵੇਚ ਲਿਆ, ਔਰ ਜਿਹੜਾ ਸੌਦਾ ਉੱਧਰੋਂ ਲਿਆਉਣਾ ਸੀ ਉਹ ਖਰੀਦ ਲਿਆ, ਯਾਨੀ ਵਣਜ ਵਪਾਰ ਦਾ ਕੰਮ ਸੰਪੂਰਨ ਕਰ ਲਿਆ, ਤਾਂ ਰਾਜੇ ਕੋਲੋਂ ਵਿਦਾਇਗੀ ਲੈਣ ਲਈ ਭਾਈ ਮਨਸੁਖ ਜੀ ਰਾਜੇ ਕੋਲ ਗਏ।
ਬੰਦ ਹੱਥ ਕਹਿ ਦਿਓ ਨਿਦੇਸ਼ਾ, ਚਲਿਓ ਚੈ ਤੂੰ ਅਬ ਨਿਜ ਦੇਸ਼ਾ।
ਹੱਥ ਜੋੜ ਕੇ ਕਹਿਣ ਲੱਗੇ, ਰਾਜਾ ਜੀ ਹੁਣ ਆ ਗਿਆ ਦਿਓ, ਮੈਂ ਆਪਣੇ ਦੇਸ਼ ਜਾਣਾ ਚਾਹੁੰਦਾ ਹਾਂ, ਬਹੁਤ ਦਿਨਾਂ ਤੋਂ ਪੰਜਾਬ ਤੋਂ ਤੁਰਿਆ ਹੋਇਆ ਹਾਂ, ਹੁਣ ਵਾਪਸ ਆਪਣੀ ਰਾਜਧਾਨੀ ਲਾਹੌਰ ਆਪਣੇ ਘਰ ਜਾਵਾਂਗਾ।
ਸੁਣ ਭੂਪਤ ਨੇ ਕੀਨ ਸੁਨੇਹਾ, ਜੈਸੇ ਕਰੈ ਜੀਵ ਸੰਗ ਦੇਹਾ।
ਰਾਜੇ ਨੇ ਇੰਨਾ ਪਿਆਰ ਕੀਤਾ, ਕਹਿੰਦੇ ਜਿੰਨਾ ਇਸ ਦੇਹ ਦਾ ਅਤੇ ਜੀਵ ਆਤਮਾ ਦਾ ਪਿਆਰ ਹੈ। ਦੇਹ ਜਿਹੜੀ ਹੈ ਨਾ ਉਹ ਜੀਵ ਆਤਮਾ ਨੂੰ ਬਹੁਤ ਪਿਆਰ ਕਰਦੀ ਹੈ, ਆ ਜੀਵ ਆਤਮਾ ਭਾਵੇਂ ਨਾ ਕਰੇ ਦੇਹ ਬਹੁਤ ਕਰਦੀ ਹੈ। ਧੰਨ ਕਹਿ ਤੂੰ ਵਸ ਮੈਂ ਨਾਲੇ, ਇਹ ਦੇਹ ਹੀ ਕਹਿੰਦੀ ਹੈ ਆਤਮਾ ਨੂੰ ਵੀ ਤੂੰ ਮੇਰੇ ਕੋਲ ਹੀ ਰਹੀਂ। ਧੰਨ ਕਹਿ ਤੂੰ ਵਸ ਮੈਂ ਨਾਲੇ, ਪ੍ਰਿਯ ਸੁਖ ਵਾਸੀ ਬਾਲ ਗੋਪਾਲੇ, ਅਤੇ ਤੁਝੈ ਬਿਨਾਂ ਹੋ ਕਿਤੇ ਹੀ ਨਾ ਲੇਖਾ, ਵਚਨ ਦੇ ਛੋੜ ਨਾ ਜਾ ਸਾਹੇ, ਵਾਅਦਾ ਕਰ ਵੀ ਮੈਨੂੰ ਛੱਡ ਕੇ ਨਹੀਂ ਜਾਏਗਾ। ਕਿਉਂਕਿ ਜਿੰਨਾ ਚਿਰ ਆਤਮਾ ਹੈ ਜੀਵ ਹੈ ਉਹਨਾਂ ਚਿਰ ਹੀ ਦੇਹ ਹੈ, ਜੇ ਆਤਮਾ ਚਲੀ ਗਈ ਦੇਹ ਨੂੰ ਕਿਹਨੇ ਪੁੱਛਣਾ। ਰਾਜਾ ਕਹਿੰਦਾ ਤੂੰ ਤਾਂ ਮੇਰੀ ਆਤਮਾ, ਤੂੰ ਕਿੱਥੇ ਚੱਲਿਆ, ਤੂੰ ਮੇਰੇ ਕੋਲ ਹੀ ਰਹਿ ਅਤੇ ਮੈਨੂੰ ਗੁਰੂ ਨਾਨਕ ਦੀ ਕਥਾ ਸੁਣਾਈ ਜਾ, ਮੈਂ ਸੁਣੀ ਜਾਵਾਂ। ਹਾਂਜੀ,
ਕਹਿਤ ਪਏ ਹੋ ਪਕਾਰ ਜੋ ਤੇਰੋ ਜੇ ਕਿਰਤਾਰ ਤੂੰ ਹੈ ਤਨ ਮੇਰੋ।
ਕਹਿੰਦਾ ਤੂੰ ਬੜਾ ਉਪਕਾਰ ਕੀਤਾ, ਤੂੰ ਤਾਂ ਮੇਰੇ ਉੱਤੇ ਇੰਨਾ ਉਪਕਾਰ ਕੀਤਾ ਵੀ ਮੈਨੂੰ ਤੂੰ ਜਾਨ ਤੋਂ ਪਿਆਰਾ ਲੱਗਦਾ, ਸਭ ਤੋਂ ਪਿਆਰੀ ਜਾਨ ਹੁੰਦੀ ਹੈ ਪਰ ਤੂੰ ਮੈਨੂੰ ਜਾਨ ਤੋਂ ਪਿਆਰਾ ਲੱਗ।
ਕਹਿ ਨਾ ਸਕੋ ਮੈਂ ਤੋਰ ਵਡਾਈ ਜਬੈ ਕਿਰਪਾਲ ਮਿਲੈ ਮੁਝ ਤਾਈ।
ਤੂੰ ਮੈਨੂੰ ਕਰਤਾਰਥ ਕਰ ਦਿੱਤਾ, ਮੈਂ ਤੇਰੀ ਵਡਿਆਈ ਨਹੀਂ ਕਹਿ ਸਕਦਾ। ਜਦੋਂ ਮੈਨੂੰ ਗੁਰੂ ਨਾਨਕ ਦੇਵ ਜੀ ਆ ਕੇ ਮਿਲਣਗੇ,
ਉਤੋਂ ਨਿਕਟ ਆਵਤ ਪਰਚਾਵਤ ਸ਼੍ਰੀ ਨਾਨਕ ਕੋ ਗੁਣ ਬਰਨ ਸੁਨਾਵਤ।
ਤੂੰ ਮੇਰੇ ਕੋਲ ਰਹਿੰਦਾ ਸੀ, ਰੋਜ਼ ਮੇਰੇ ਕੋਲ ਆਉਂਦਾ ਸੀ, ਮੈਨੂੰ ਗੁਰੂ ਨਾਨਕ ਦੇ ਗੁਣ ਸੁਣਾਉਂਦਾ ਸੀ, ਮੈਨੂੰ ਧੀਰਜ ਬਣਿਆ ਰਹਿੰਦਾ ਸੀ। ਹੁਣ ਤੂੰ ਚਲਾ ਜਾਏਗਾ ਭਾਈ ਗੁਰਮੁਖਾ, ਅਤੇ ਪਤਾ ਨਹੀਂ ਫਿਰ ਮੈਨੂੰ ਕਿੰਨਾ ਕੁ ਚਿਰ ਗੁਰੂ ਨਾਨਕ ਸਾਹਿਬ ਨੂੰ ਉਡੀਕਣਾ ਪਏਗਾ, ਅਤੇ ਉਹ ਮੇਰੇ ਦਿਲ 'ਤੇ ਕੀ ਬੀਤੇਗੀ, ਉਹ ਦੁੱਖ ਮੈਂ ਕਿਵੇਂ ਜਰਾਂਗਾ, ਇਹ ਸੋਚ ਕੇ ਮੈਨੂੰ ਤੰਗੀ ਹੋ ਰਹੀ ਹੈ, ਅਤੇ ਮੈਂ ਤਾਂ ਚਾਹੁੰਦਾ ਵੀ ਮੇਰੇ ਕੋਲ ਹੀ ਰਵੇ ਤਾਂ ਚੰਗਾ ਹੈ।
ਬਿਨ ਦਰਸ਼ਨ ਮੈਂ ਸਦਾ ਉਦਾਸਾ, ਕਬੈ ਆਨ ਪੂਰਨ ਮਮ ਆਸਾ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾਂ ਮੈਂ ਸਦਾ ਉਦਾਸ ਹੀ ਰਵਾਂਗਾ, ਅਤੇ ਕਦੋਂ ਉਹ ਘੜੀ ਭਾਗਾਂ ਵਾਲੀ ਸੁਲੱਖਣੀ ਘੜੀ ਆਏਗੀ ਜਦੋਂ ਮੇਰੇ ਕੋਲ ਮੇਰੇ ਪਾਤਸ਼ਾਹ ਆ ਕੇ ਮੈਨੂੰ ਦਰਸ਼ਨ ਦੇਣਗੇ। ਧੰਨ ਸੁਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਣਾ, ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੈ ਪ੍ਰਭ ਨਾਮ ਚ ਤੇਰੇ। ਉਹ ਕਿਹੜੀ ਘੜੀ ਹੋਵੇਗੀ ਜਦੋਂ ਗੁਰੂ ਸਾਹਿਬ ਜੀ ਆਉਣਗੇ।
ਮਨ ਸੁਖ ਧੀਰਜ ਦੀਨ ਬਹੁਤੇ, ਸੁਣੋ ਨ੍ਰਿਪਤ ਮਤ ਅਤ ਪੂਤੇ।
ਰਾਜੇ ਦੇ ਪਿਆਰ ਭਰੇ ਬੋਲ ਸੁਣ ਕੇ ਭਾਈ ਮਨ ਸੁਖ ਜੀ ਨੇ ਹੌਂਸਲਾ ਦੇ ਕੇ ਆਖਿਆ, ਸੁਣੋ ਰਾਜਨ, ਤੁਹਾਡੇ ਮਨ 'ਚ ਬਹੁਤ ਸੁੱਚਾ ਪਿਆਰ ਹੈ, ਨਿਰਮਲ ਪ੍ਰੇਮ ਹੈ।
ਦ੍ਰਿੜ ਨਿਸ਼ਚਾ ਰੱਖੋ ਮਨ ਮਾਏ, ਮਿਲੈ ਕਿਰਪਾਲ ਦੇਰ ਕਛ ਨਾਈਂ।
ਰਾਜਨ, ਤੁਸੀਂ ਭਰੋਸਾ ਰੱਖੋ, ਭਰੋਸੇ ਨੂੰ ਫਲ ਲੱਗਦੇ ਹੈ, ਪ੍ਰਤੀਤ ਨੂੰ ਫਲ ਲੱਗਦੇ ਹੈ। ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਛੇਤੀ ਹੀ ਕਿਰਪਾ ਹੋ ਜਾਏਗੀ। ਜੇ ਤੁਸੀਂ ਪ੍ਰੇਮ ਨਾਲ ਯਾਦ ਕਰੋਗੇ ਗੁਰੂ ਬਾਬਾ ਜੀ ਬਹੁਤਾ ਚਿਰ ਤੜਫਾਣਗੇ ਨਹੀਂ, ਛੇਤੀ ਆ ਕੇ ਤੁਹਾਨੂੰ ਦਰਸ਼ਨ ਦੇ ਦੇਣਗੇ।
ਅਸ ਕੈ ਕਰੀ ਪਰਸ ਪਰ ਬੰਧਨ, ਗਮਨੀ ਸਿਮਰਤ ਬਿਘਨ ਨਿਕੰਦਨ।
ਇਸ ਤਰ੍ਹਾਂ ਰਾਜੇ ਨੂੰ ਹੌਂਸਲਾ ਦੇ ਕੇ ਦੋਵਾਂ ਨੇ ਇੱਕ ਦੂਜੇ ਨੂੰ ਮੱਥਾ ਟੇਕਿਆ। ਗੁਰਸਿੱਖਾਂ ਦੀ ਪੁਰਾਤਨ ਰੀਤੀ ਸੀ, ਪੈਰੀ ਪਵਣਾ ਜਗ ਵਰਤਾਇਆ। ਭਾਈ ਗੁਰਦਾਸ ਜੀ ਨੇ ਲਿਖਿਆ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਮਰਤਾ ਦੇ ਪੁੰਜ, ਸਭ ਦੇ ਵਿੱਚ ਇੱਕ ਨਿਮਰਤਾ ਪਿਆਰ ਭਰਨ ਲਈ ਰੀਤੀ ਚਲਾਈ ਸੀ ਕਿ ਜਦੋਂ ਕੋਈ ਗੁਰੂ ਕਾ ਸਿੱਖ ਦੂਸਰੇ ਗੁਰਸਿੱਖ ਨੂੰ ਮਿਲੇ ਤਾਂ ਉਹਦੇ ਪੈਰੀ ਹੱਥ ਲਾਵੇ। ਪੈਰੀ ਪਵਣ ਨਾ ਛੋਡੀਐ, ਕਲੀ ਕਾਲ ਰਹਿਰਾਸ ਕਰੇਈ, ਇਹ ਮਰਿਆਦਾ ਬਣਾ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੇ ਪੈਰੀ ਪੈਣ ਦੀ। ਇਹ ਬੜੀ ਵੱਡੀ ਗੱਲ ਹੈ, ਇੱਕ ਦੂਜੀ ਅੱਗੇ ਆਪਣੇ ਆਪ ਨੂੰ ਝੁਕਾ ਦੇਣਾ। ਜਦੋਂ ਦਸਵੇਂ ਪਾਤਸ਼ਾਹ ਦਾ ਸਮਾਂ ਆਇਆ ਉਦੋਂ ਖੇਡ ਇਹ ਵਰਤ ਗਈ ਕਿ ਜਿਹੜੇ ਜ਼ਾਲਮ ਲੋਕ ਸਨ ਉਹ ਜ਼ੁਲਮ ਤੋਂ ਬਾਜ ਨਹੀਂ ਸੀ ਆਉਂਦੇ, ਅਤੇ ਉਹਨਾਂ ਨੂੰ ਫਿਰ ਸਬਕ ਸਿਖਾਉਣ ਵਾਸਤੇ ਮਹਾਰਾਜ ਨੇ ਚਰਨ ਪੌਲ ਦੀ ਥਾਂ 'ਤੇ ਖੰਡੇ ਦੀ ਪੌਲ ਦਿੱਤੀ। ਖਾਲਸਾ ਤੇਜ਼ਧਾਰੀ ਬਣਾਇਆ, ਅਤੇ ਜਿਹੜਾ ਤੇਜ਼ਧਾਰੀ ਸ਼ਸਤਰਧਾਰੀ ਖਾਲਸਾ ਬਣਾਇਆ ਉਹਨੂੰ ਫਿਰ ਮਹਾਰਾਜ ਨੇ ਆਖਿਆ ਵੀ ਤੁਸੀਂ ਹੁਣ ਪੈਰੀਂ ਹੱਥ ਨਹੀਂ ਲਾਉਣਾ, ਕਿਉਂਕਿ ਸਿਪਾਹੀ ਕਿਸੇ ਦੇ ਪੈਰੀਂ ਹੱਥ ਨਹੀਂ ਲਾ ਸਕਦਾ। ਸ਼ਸਤਰਧਾਰੀ ਜੋ ਹੋਇਆ ਉਹਨੂੰ ਫਿਰ ਹੁਕਮ ਦਿੱਤਾ ਵੀ ਦੂਰੋਂ ਖੜ ਕੇ ਹੱਥ ਜੋੜ ਕੇ ਆਖਣਾ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਹੱਥ ਵੀ ਨਹੀਂ ਮਿਲਾਉਣਾ, ਇਹ ਹੱਥ ਤਾਂ ਆਪਾਂ ਹੁਣ ਉੱਦਾਂ ਹੀ ਮਿਲਾਉਣ ਲੱਗ ਜਾਂਦੇ ਹਾਂ। ਪੁਰਾਤਨ ਸਿੰਘ ਹੱਥ ਨਹੀਂ ਸੀ ਮਿਲਾਉਂਦੇ, ਦੂਰੋਂ ਹੀ ਫਤਿਹ। ਉਹ ਇੱਕ ਰਾਜ ਸੀਗਾ, ਉਹ ਕਹਿੰਦੇ ਆਪਣੇ ਕੋਲ ਸ਼ਸਤਰ ਨੇ, ਅਸੀਂ ਸ਼ਸਤਰਧਾਰੀ ਹਾਂ, ਸ਼ਸਤਰਧਾਰੀ ਦੀ ਪਰਛਾਈ ਵੀ ਉਹਦੀ ਦੁਸ਼ਮਣ ਹੁੰਦੀ ਹੈ, ਸ਼ਸਤਰਧਾਰੀ ਤੋਂ ਸਾਰੇ ਡਰਦੇ ਹੈ। ਉਹ ਹੱਥ ਮਿਲਾਵੇ, ਅਗਲਾ ਹੱਥ ਫੜ ਕੇ ਅਤੇ ਉੱਧਰੋਂ ਤਲਵਾਰ ਖੋਹ ਲਵੇ, ਫਿਰ ਕੀ ਕਰੋਗੇ? ਇਸ ਕਰਕੇ ਹੱਥ ਨਹੀਂ ਮਿਲਾਉਂਦੇ ਸੀ, ਫਤਿਹ ਦੂਰੋਂ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਸ਼ਸਤਰ ਦੇ ਉੱਤੇ ਹੱਥ, ਇਹ ਦਸਮ ਪਾਤਸ਼ਾਹ ਤੋਂ ਚੱਲੀ ਮਰਿਆਦਾ, ਇਹ ਵੀਰ ਰਸ ਦੀ ਮਰਿਆਦਾ, ਉਹ ਪ੍ਰੇਮ ਰਸ ਅਤੇ ਨਿਮਰਤਾ ਦੀ ਮਰਿਆਦਾ। ਨਮਸਕਾਰ ਗੁਰੂ ਕੇ ਸਿੱਖਾਂ ਨੂੰ। ਗੁਰਸਿੱਖਾਂ ਕੀ ਅਰ ਧੂੜ ਦੇ, ਹਮ ਪਾਪੀ ਪੀ ਗੱਤ ਪਾਏ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਦੱਸਿਆ ਅਸੂਲ। ਭਾਈ ਮਨਸੁੱਖ ਨੇ ਰਾਜੇ ਨੂੰ ਨਮਸਕਾਰ ਕੀਤੀ ਔਰ ਰਾਜੇ ਨੇ ਭਾਈ ਮਨਸੁੱਖ ਜੀ ਨੂੰ ਨਮਸਕਾਰ ਕੀਤੀ।
ਉਤ ਭੂਪਤ ਕੋ ਮਨ ਲਿਵ ਲਾਗੇ, ਸਿਮਰੈ ਨਿਸਬਾ ਤੁਰਵਡ ਭਾਗੇ।
ਭਾਈ ਮਨਸੁੱਖ ਜੀ ਤਾਂ ਵਾਪਸ ਪੰਜਾਬ ਨੂੰ ਚੱਲ ਪਏ, ਉੱਧਰ ਰਾਜੇ ਦੀ ਸੁਣੋ ਕੀ ਦਸ਼ਾ ਬਣੀ। ਦਿਨ ਰਾਤ ਪ੍ਰੇਮ ਦੀ ਲਿਵ ਲੱਗ ਗਈ, ਦਿਨ ਰਾਤ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਜਾਪ ਹੀ ਚੱਲਣ ਲੱਗ ਪਿਆ। ਹੇ ਮੇਰੇ ਪਾਤਸ਼ਾਹ, ਹੁਣ ਕਦ ਮਿਲੀ ਹੈ ਪ੍ਰਿਆ ਤੁਧ ਭਗਵੰਤਾ, ਮੋਹ ਰਹਿਣ ਨਾ ਵਿਆਹਵੈ, ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ। ਐਸੀ ਦਸ਼ਾ ਬਣ ਗਈ।
ਉਠਤ ਬੈਠਤ ਗਮਨਤ ਨਾਮੋ, ਕਹਿ ਸ਼੍ਰੀ ਨਾਨਕ ਨਿਤ ਸੁਖ ਧਾਮੋ।
ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਖਾਂਦਿਆਂ ਪੀਂਦਿਆਂ ਰਾਜ ਕਾਜ ਕਰਦਿਆਂ ਰਾਜਾ ਸ਼ਿਵ ਨਾਭ ਕਹਿੰਦਾ, ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਪਾਤਸ਼ਾਹ ਜੀ, ਕਦੋਂ ਦਰਸ਼ਨ ਦਿਓਗੇ ਮਹਾਰਾਜ, ਕਦੋਂ ਆਓਗੇ?
ਮੂਲ ਸਮਾਨ ਭਇਓ ਮਨ ਮੂਲਾ, ਕਬੈ ਮਿਲੇ ਹੋਇ ਕਹਿ ਕਨ ਘੂਰਾ।
ਹੇ ਗੁਰੂ ਜੀ, ਮੇਰਾ ਮਨ ਮੋਰ ਬਣ ਗਿਆ, ਮੋਰ ਤੇ ਮੋਰ ਨੂੰ ਚਾਹੀਦੇ ਨੇ ਕਨ ਘੋਰ। ਆਖੋ ਸਤਨਾਮ। ਮੋਰ ਬਬੀਹੇ ਬੋਲਦੇ, ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਇਹ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ 'ਚ ਸਾਰੀਆਂ ਮਿਸਾਲਾਂ ਦਿੱਤੀਆਂ। ਮੇਰਾ ਮਨ ਮੋਰ ਬਣ ਗਿਆ ਅਤੇ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਕਣਕ ਹੋਰ ਕਦੋਂ ਉੱਠੇਗੀ, ਤੁਹਾਡੇ ਦਰਸ਼ਨਾਂ ਦੀ ਕਣਕ ਹੋਰ, ਕਾਲੇ ਕਾਲੇ ਬੱਦਲ ਕਦੋਂ ਆਉਣਗੇ ਦਰਸ਼ਨ ਦੇਣ ਵਾਸਤੇ?
ਚਾਤਰ ਕੋ ਪਿਆਸ ਪੁਕਾਰਤ, ਚਾਹਤ ਸਵਾਤੀ ਦਰਸ ਹਰ ਆਰਤ।
ਹੇ ਮਹਾਰਾਜ, ਮੇਰਾ ਚਿੱਤ ਚਾਤਰਕ ਬਣ ਗਿਆ। ਚਾਤਰਕ ਚਿਤਵਤ ਬਰਸਤ ਮੈਂ, ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ, ਹਰ ਪ੍ਰੇਮ ਭਗਤ ਕੋ ਨੇ। ਮਹਾਰਾਜ ਚਾਤਰਕ ਤੇ ਚਿਤਵ ਰਿਹਾ, ਪ੍ਰਿਓ 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 ਕਰ ਰਿਹਾ, ਉਹ ਸਵਾਤੀ ਬੂੰਦ ਕਦੋਂ ਪਾਓਗੇ ਜਿਹੜੀ ਮੇਰੀ ਦਰਸ਼ਨਾਂ ਦੀ ਪਿਆਸ ਬੁਝਾਵੇਗੀ?
ਬਿਰਦ ਸੁਣਿਓ ਮੈਂ ਦੀਨ ਦਿਆਲਾ, ਯਾਂ ਤੇ ਆਸਾ ਕਰੋ ਵਿਸਾਲਾ।
ਮਹਾਰਾਜ, ਮੈਂ ਤੁਹਾਡੇ ਬਾਰੇ ਸੁਣਿਆ ਵੀ ਤੁਸੀਂ ਦੀਨ ਦਿਆਲ ਹੋ, ਤੁਹਾਡਾ ਬਿਰਦ ਹੈ ਦੀਨਾਂ 'ਤੇ ਦਇਆ ਕਰਨੀ, ਗਰੀਬਾਂ 'ਤੇ ਰਹਿਮ ਕਰਨਾ, ਨਿਮਾਣਿਆਂ ਨੂੰ ਮਾਣ ਦੇਣਾ, ਨਿਤਾਣਿਆਂ ਨੂੰ ਤਾਣ ਦੇਣਾ, ਨਿਉਟਿਆਂ ਦੀ ਓਟ ਅਤੇ ਨਿਆਸਰਿਆਂ ਦੇ ਆਸਰੇ ਹੋ ਤੁਸੀਂ। ਮਹਾਰਾਜ, ਯੁੱਗ ਯੁੱਗ ਤੋਂ ਐਸਾ ਹੀ ਕਰਦੇ ਹੋ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਮਹਾਰਾਜ, ਮੈਨੂੰ ਦਰਸ਼ਨ ਦੇ ਕੇ ਨਿਹਾਲ ਕਰੋ।
ਹਸ ਪ੍ਰਕਾਰ ਭੂਪਤਿ ਅਬਲਾਖਾ, ਦਿਨ ਪ੍ਰਤਬਦਤ ਬਿਟਪ ਜਿਉ ਸਾਖਾ।
ਜਿਵੇਂ ਸਾਧ ਸੰਗਤ ਜੀ, ਬੂਟੇ ਦੀਆਂ ਸਾਖਾ ਦਿਨੋ ਦਿਨ ਵਧੀ ਜਾਂਦੀਆਂ ਨੇ ਟਾਣੀਆਂ, ਇਵੇਂ ਭਾਈ ਰਾਜੇ ਸ਼ਿਵ ਨਾਭ ਦੀਆਂ ਪ੍ਰੇਮ ਦੀਆਂ ਸਾਖਾ ਵਧਣ ਲੱਗ ਪਈਆਂ, ਪ੍ਰੇਮ ਵਧਣ ਲੱਗ ਪਿਆ। ਉਹ ਪ੍ਰੇਮ ਚੜ੍ਹੈ ਸਵਾਇਆ ਨਿਤ ਨਿਤ ਰੰਗਾ, ਉਹ ਰੰਗ ਸਵਾਇਆ ਹੀ ਹੋਈ ਜਾਂਦਾ, ਅੱਜ ਹੋਰ ਹੈ ਕੱਲ ਹੋਰ ਹੈ, ਤਨ ਮਨ ਦੀ ਸੁੱਧ ਬੁੱਧ ਭੁੱਲਣ ਲੱਗ ਪਈ ਤੇ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਦੀ ਰੱਟ ਵਧਦੀ ਗਈ।
ਰਹਿਣ ਵਿਖੇ ਨਿੰਦਰਾ ਜਿਨ ਤਿਆਗੇ, ਦਿਨ ਮੈਂ ਭੁੱਖ ਪਿਆਸਾ ਭਾਗੇ।
ਆਸ਼ਕਾਰਾ ਰਹਿ ਨੌ ਨਿਸ਼ਾਨੀ ਐ ਪਿਸ਼ਰ, ਕਿਸੇ ਫਾਰਸੀ ਦੇ ਵਿਦਵਾਨ ਨੇ ਆਸ਼ਕਾਂ ਦੀਆਂ ਕੁਝ ਨਿਸ਼ਾਨੀਆਂ, ਨੌ ਨਿਸ਼ਾਨੀਆਂ ਦੱਸੀਆਂ। ਉਹਦੇ ਵਿੱਚੋਂ ਕੀ ਹੈ? ਕਹਿੰਦੇ ਭੁੱਖ ਨਹੀਂ ਲੱਗਦੀ, ਭੁੱਖ ਨਹੀਂ ਲੱਗਦੀ, ਰੋਟੀ ਖਾਣ ਨੂੰ ਜੀ ਨਹੀਂ ਕਰਦਾ, ਪਾਣੀ ਪੀਣ ਨੂੰ ਜੀ ਨਹੀਂ ਕਰਦਾ, ਨੀਂਦ ਨਹੀਂ ਆਉਂਦੀ, ਸਾਰੀ ਸਾਰੀ ਰਾਤ ਜਾਗਦਿਆਂ ਲੰਘ ਜਾਂਦੀ ਹੈ। ਰੰਗ ਜਰਦੋ ਆ ਸ਼ਰਦੋ, ਰੰਗ ਕਹਿੰਦੇ ਜ਼ਰਦ ਪੀੜਾ ਪੈ ਜਾਂਦਾ, ਠੰਡੇ ਸਾਹ ਨਿਸਾਸੇ ਮਾਰਦਾ, ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦੀ, ਕਿਸ ਕਰਦਾ ਕਿਸੇ ਦੀ ਗੱਲ ਸੁਣਨ ਨੂੰ ਜੀ ਨਹੀਂ ਕਰਦਾ। ਐਸੀ ਦਸ਼ਾ ਰਾਜੇ ਸ਼ਿਵਨਾਵ ਦੀ ਬਣ ਗਈ।
ਪ੍ਰੇਮ ਆਧਾਰ ਜੀਵਨਾ ਜੇ ਕੋ ਲੋਚਨ ਚਲਤ ਰਹਿਤ ਜਲ ਤੇ ਕੋ।
ਹੁਣ ਸਿਰਫ ਉਹ ਰਾਜਾ ਨਾ ਰੋਟੀ ਦੇ ਆਸਰੇ ਜੀ ਰਿਹਾ, ਨਾ ਪਾਣੀ ਦੇ ਆਸਰੇ ਜੀ ਰਿਹਾ, ਪ੍ਰੇਮ ਦੇ ਆਸਰੇ ਜੀ ਰਿਹਾ। ਆਹਾ ਹਾ ਹਾ, ਕੈਸੇ ਸੁੰਦਰ ਬਚਨ ਹਨੂਮਾਨ ਨਾਟਕ ਦੇ ਵਿੱਚ ਹਿਰਦੇ ਰਾਮ ਜੀ ਲਿਖਦੇ ਆ। ਕਹਿੰਦੇ ਜਦੋਂ ਸੀਤਾ ਦੀ ਖਬਰ ਲੈ ਕੇ ਹਨੂੰਮਾਨ ਜੀ ਆਏ ਤਾਂ ਸ਼੍ਰੀ ਰਾਮ ਚੰਦਰ ਜੀ ਪੁੱਛਦੇ, ਕਹੋ ਹਨੂ ਸੀ ਕੀ ਸੁਧ ਹੈ ਛਿਤ ਮਾਹੀ। ਕੋ ਧਰਤੀ ਦੇ ਉੱਤੇ ਤੂੰ ਘੁੰਮ ਕੇ ਆਇਆ, ਕਿਤੋਂ ਖਬਰ ਲੱਭੀ ਸੀਤਾ ਦੀ ਜੀ? ਕਹਿੰਦਾ ਹੈ ਪ੍ਰਭ, ਹਾਂ ਮਹਾਰਾਜ ਖਬਰ ਹੈ। ਕਿੱਥੇ ਹੈ? ਕਹਿੰਦੇ ਲੰਕ, ਲੰਕਾ 'ਚ ਹੈ, ਕਲੰਕ ਬਿਨਾ ਅਜੇ ਤੱਕ ਪਾਕ ਦਾਮਨ ਹੈ। ਰਾਵਣ ਜ਼ੋਰ ਲਾ ਬੈਠਾ, ਸੀਤਾ ਨਹੀਂ ਡੋਲੀ। ਹੈ ਪ੍ਰਭ ਲੰਕ ਕਲੰਕ ਬਿਨਾ, ਬਸੈ ਤਹਿ ਰਾਵਣ ਬਾਗ ਕੀ ਛਾਹੀ। ਉੱਥੇ ਰਾਵਣ ਦੀ ਬਾਗ ਦੇ ਵਿੱਚ ਉਹ ਅਸ਼ੋਕ ਵਾਟਕਾ 'ਚ ਬੈਠੀ ਤੁਹਾਡੇ ਗੁਣ ਗਾਉਂਦੀ ਰਹਿੰਦੀ ਹੈ। ਅਤੇ ਅੱਗੋਂ ਰਾਮ ਚੰਦਰ ਜੀ ਪੁੱਛਦੇ ਹੈ, ਜੀਵਤ ਹੈ? ਆਖੋ ਸਤਨਾਮ। ਹਨੂੰਮਾਨ, ਸੀਤਾ ਜਿਉਂਦੀ ਹੈ? ਕਹਿੰਦਾ ਕਹਿਵੇ ਕੋਈ ਨਾਥ। ਅੱਗੋਂ ਦੇ ਇੱਕੋ ਇੱਕੋ ਪੰਗਤੀ 'ਚ ਇੱਕ ਅੱਧੀ ਪੰਗਤੀ ਸਵਾਲ, ਅੱਧੀ ਜਵਾਬ, ਫਿਰ ਅੱਧੀ ਦਾ ਸਵਾਲ, ਫਿਰ ਜਵਾਬ। ਹਨੂੰਮਾਨ ਨਾਟਕ ਦਸਵੇਂ ਪਾਤਸ਼ਾਹ ਸਿੰਘਾਂ ਨੂੰ ਪੜ੍ਹਾਇਆ ਕਰਦੇ ਸਨ, ਕਿਉਂਕਿ ਉਹਦੀ ਕਵਿਤਾ ਪੜ੍ਹਨ ਤੋਂ ਬਿਨਾਂ ਪੁਰਾਣੇ ਗਿਆਨੀ ਕਥਾਵਾਚਕ ਸਟੇਜ 'ਤੇ ਨਹੀਂ ਸੀ ਬਹਿਣ ਦਿੰਦੇ, ਉਹ ਇੰਨੇ ਔਖੇ ਅਰਥ ਨੇ ਉਹਦੇ। ਕਹਿੰਦੇ ਭਗਵਾਨ ਪੁੱਛਦੇ ਜੀਵਤ ਹੈ? ਉਹ ਕਹਿੰਦੇ ਕਹਿਵੇ ਕੋਈ ਨਾਥ। ਮਹਾਰਾਜ ਜਿਉਂਦੀ ਤਾਂ ਹੈ ਪਰ ਕਹਿਣ ਵਾਸਤੇ ਜਿਉਂਦੀ ਹੈ। ਅੱਗੋਂ ਭਗਵਾਨ ਕਹਿੰਦੇ ਮਰੀ ਨਹੀਂ ਹਮ ਤੇ ਬਿਛਰਾਈ। ਉਹ ਸਾਡੇ ਤੋਂ ਵਿਛੜ ਕੇ ਮਰੀ ਕਿਉਂ ਨਹੀਂ? ਅੱਗੋਂ ਹਨੂੰਮਾਨ ਜਵਾਬ ਦਿੰਦਾ, ਕਹਿੰਦਾ ਪ੍ਰਾਣ ਵਸੇ ਪਦ ਪੰਕਜ ਮੇ, ਜਮ ਆਵਤ ਹੈ ਪਰ ਪਾਵਤ ਨਾਹੀਂ। ਮਹਾਰਾਜ ਮਰੇ ਕਿਵੇਂ? ਉਹਦੇ ਪ੍ਰਾਣ ਤਾਂ ਆਪ ਜੀ ਦੇ ਚਰਨਾਂ 'ਚ ਵਸੇ ਹੋਏ ਨੇ, ਜਦੋਂ ਜਮ ਨੂੰ ਲੈਣ ਆਉਂਦੇ ਨੇ ਉਹਦੇ ਦੇਹ ਹੁੰਦੀ ਹੈ, ਅਤੇ ਮਹਾਰਾਜ ਉਹ 'ਤੇ ਪ੍ਰੇਮ ਆਸਰੇ ਜਿਉਂਦੀ ਹੈ, ਹੋਰ ਉਹਦਾ ਕੋਈ ਆਸਰਾ ਨਹੀਂ, ਉਹਨੂੰ ਪ੍ਰਾਣ ਜਮ ਨਹੀਂ ਮਾਰ ਸਕਦੇ। ਅੱਜ ਸ਼ਿਵਨਾਭ ਜਿਉਂਦਾ, ਰੋਟੀ ਤੋਂ ਬਿਨਾਂ ਬੰਦਾ ਨਹੀਂ ਜੀ ਸਕਦਾ, ਪਾਣੀ ਤੋਂ ਬਿਨਾਂ ਨਹੀਂ ਜੀ ਸਕਦਾ, ਸੌਣ ਤੋਂ ਬਿਨਾਂ ਨਹੀਂ ਜੀ ਸਕਦਾ, ਪਰ ਸ਼ਿਵਨਾਭ ਜਿਉਂਦਾ, ਉਹਦੇ ਪ੍ਰਾਣ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਵਸ ਗਏ ਆ। ਹਾਂਜੀ,
ਕਿਤਕ ਦਿਵਸ ਆਸ ਭਾਂਤ ਬਿਤਾਏ, ਜੇ ਕੇ ਜਾਗੇ ਭਾਗ ਸੁਹਾਏ।
ਇਸ ਤਰ੍ਹਾਂ ਕੁਝ ਦਿਨ, ਕੁਝ ਮਹੀਨੇ, ਕੁਝ ਸਮਾਂ ਲੰਘ ਗਿਆ, ਰਾਜੇ ਦੇ ਭਾਗ ਜਾਗ ਪਏ। ਸਾਧ ਸੰਗਤ ਜੀ, ਉਹਦੇ ਭਾਗ ਜਾਗਦੇ ਜਿਹਨੂੰ ਪ੍ਰੇਮ ਦੀ ਲਿਵ ਲੱਗ ਜਾਂਦੀ ਹੈ। ਆਪਾਂ ਕਲਗੀਆਂ ਵਾਲੇ ਤੋਂ ਇਹ ਮੰਗਿਆ ਕਰੀਏ ਕਿ ਸਾਨੂੰ ਆਪਣੇ ਚਰਨਾਂ ਦਾ ਪ੍ਰੇਮ ਬਖਸ਼ ਦਿਓ, ਇਸ ਤੋਂ ਵੱਡੀ ਕੋਈ ਦਾਤ ਨਹੀਂ। ਜਿੱਥੇ ਗੁਰੂ ਦਾ ਪਿਆਰ ਆ ਜਾਏਗਾ ਨਾ, ਉੱਥੇ ਰਿੱਧੀਆਂ ਸਿੱਧੀਆਂ ਪਿੱਛੇ ਪਿੱਛੇ ਭੱਜੀਆਂ ਫਿਰਨੀਆਂ, ਮਾਇਆ 'ਤੇ ਕੋਈ ਗੱਲ ਹੀ ਕੋਈ ਨਹੀਂ। ਤੋ ਮਹਾਰਾਜ ਦਾ ਪਿਆਰ ਜਦੋਂ ਮਨ ਵਿੱਚ ਵਸ ਗਿਆ, ਭਾਗ ਜਾਗ ਪਏ ਰਾਜੇ ਸ਼ਿਵਨਾਭ ਦੇ।
ਦੋਹੇਰਾ ਸ਼੍ਰੀ ਗੁਰੂ ਪਗ ਸੁਰ ਤਰ ਸਰਸ ਸਰਬਦਾ ਮੰਗਲ ਖਾਨ।
ਸਤਿਗੁਰਾਂ ਦੇ ਜਿਹੜੇ ਚਰਨ ਹਨ, ਕਵੀ ਜੀ ਮੰਗਲ 'ਚ ਕਹਿੰਦੇ ਹਨ, ਉਹ ਸਦਾ ਹੀ ਖੁਸ਼ੀਆਂ ਦੇ ਦੇਣ ਵਾਲੇ ਹਨ। ਮੰਗਲ ਖਾਨ ਖੁਸ਼ੀਆਂ ਦੀ ਖਾਣ ਹਨ, ਜਿਵੇਂ ਖਾਣਾ 'ਚੋਂ ਸੋਨਾ ਨਿਕਲਦਾ, ਖਾਣਾ 'ਚੋਂ ਮੋਤੀ ਹੀਰੇ ਨਿਕਲਦੇ ਆ, ਤਾਂਬਾ ਲੋਹਾ ਖਾਣਾ 'ਚੋਂ ਨਿਕਲਦਾ। ਕਹਿੰਦੇ ਗੁਰੂ ਨਾਨਕ ਦੇ ਚਰਨ ਖੁਸ਼ੀਆਂ ਦੀ ਖਾਣ, ਜਿਹੜਾ ਵੀ ਉਹਨਾਂ ਦੇ ਚਰਨਾਂ ਦਾ ਧਿਆਨ ਧਰੇਗਾ ਉਹਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲ ਜਾਣਗੀਆਂ।
ਦਰਦ ਬਿਗਨ ਨਾ ਵਿਆਪੇ, ਬਸੈਰ ਦੇ ਗਤਦਾ
ਮਹਾਰਾਜ ਦੇ ਚਰਨ ਜਿਹਦੇ ਹਿਰਦੇ ਚ ਵਸ ਜਾਣਗੇ, ਦਲਿੱਦਰ ਗਰੀਬੀ ਭੁੱਖਮਰੀ ਨੇੜੇ ਨਹੀਂ ਆਵੇਗੀ, ਵਿਘਨ ਕੋਈ ਨਹੀਂ ਆਵੇਗਾ, ਲੋਕ ਪਰਲੋਕ ਸੁਖੀ ਹੋ ਜਾਏਗਾ, ਮੁਕਤੀ ਵੀ ਮਿਲ ਜਾਵੇਗੀ, ਭੁਗਤੀ ਵੀ ਮਿਲ ਜਾਏਗੀ।
ਚੋਪਈ ਜਬੈ ਬੋਤ ਭੂਪਤ ਅਨਰਾਗਾ, ਰੰਗਿਓ ਪ੍ਰੇਮ ਰੰਗ ਵੱਡ ਭਾਗਾ।
ਆ ਵੱਡੇ ਭਾਗਾਂ ਵਾਲਾ ਰਾਜਾ ਸ਼ਿਵਨਾਬ ਜਦੋਂ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ।
ਸੁਣਿਓ ਸ਼ਰੋਨ ਜੋ ਤੇ ਫਕੀਰਾ, ਕੇਤਕ ਡਿੱਗ ਪਹੁੰਚੇ ਨ੍ਰਿਪਧੀਰਾ।
ਰਾਜੇ ਦੇ ਪਿਆਰ ਦੀ, ਰਾਜੇ ਦੇ ਵੈਰਾਗ ਦੀ ਖਬਰ ਸਾਰੇ ਪਾਸੇ ਪਸਰ ਗਈ, ਕਿਉਂਕਿ ਵੱਡੇ ਲੋਕਾਂ ਦੀਆਂ ਖਬਰਾਂ ਛੇਤੀ ਪਸਰਦੀਆਂ। ਕਿਸੇ ਨੇ ਗੱਲ ਫੈਲਾ ਦਿੱਤੀ ਕਿ ਰਾਜਾ ਕਿਸੇ ਸਾਧੂ ਦੀ ਤਲਾਸ਼ ਵਿੱਚ ਹੈ, ਕੋਈ ਪੂਰਨ ਸਾਧੂ, ਕੋਈ ਮਹਾਂਪੁਰਸ਼ ਰਾਜਾ ਲੱਭ ਰਿਹਾ ਹੈ। ਉਸ ਵੇਲੇ ਜਿਹੜੇ ਫਕੀਰ ਸਨ, ਬੜੇ ਦੁਨੀਆਂ ਦੇ ਫਕੀਰ ਫਿਰਦੇ ਮੇਰੇ ਵਰਗੇ, ਉਹਨਾਂ ਨੇ ਆਖਿਆ ਚਲੋ ਕੁਝ ਦਿਨ ਖੀਰ ਗੜਾ ਖਾਈਏ, ਮੌਜਾਂ ਲਈਏ, ਰਾਜੇ ਕੋਲੋਂ ਸੇਵਾ ਕਰਾਈਏ। ਉਹ ਨਕਲੀ ਸੰਤ ਗੁਰੂ ਨਾਨਕ ਦਾ ਰੂਪ ਬਣਾ ਕੇ ਰਾਜੇ ਕੋਲ ਪਹੁੰਚਣ ਲੱਗ ਪਏ।
ਨਾਮ ਆਪਣੋ ਨਾਨਕ ਧਰਕੈ, ਪੁਰਕੇ ਨਰਨ ਸੁਣਾਏ ਉਚਰਕੈ।
ਉਹ ਸਿੰਗਲਾ ਦੀਪ ਪਹੁੰਚ ਜਾਂਦੇ ਨੇ, ਵਾਹਵਾ ਸੋਹਣਾ ਲੰਮਾ ਜਿਹਾ ਚੋਲਾ ਪਾ ਕੇ, ਮੱਥੇ 'ਤੇ ਤਿਲਕ ਲਾ ਕੇ, ਗਲ 'ਚ ਮਾਲਾ ਪਾ ਕੇ, ਕਿਸੇ ਦਰਖਤ ਥੱਲੇ ਜਾਂ ਕਿਸੇ ਕੁਟੀਆ 'ਚ ਜਾਂ ਕਿਸੇ ਧਰਮਸ਼ਾਲਾ 'ਚ ਆਸਣ ਲਾ ਕੇ ਬੈਠ ਜਾਂਦੇ ਨੇ। ਪੰਜ ਸੱਤ ਪ੍ਰੇਮੀ ਜੇ ਮੱਥਾ ਟੇਕਦੇ, ਪੁੱਛਦੇ ਬਾਬਾ ਜੀ ਕਿੱਥੋਂ ਆਏ, ਭਾਈ ਸਾਡਾ ਨਾਮ ਨਾਨਕ ਹੈ। ਆਪੇ ਹੀ ਨਾਨਕ ਬਣ ਜਾਂਦੇ, ਸਾਰੇ ਆਪਣਾ ਨਾਮ ਨਾਨਕ ਦੱਸਦੇ ਹੈ।
ਜਬ ਨਿਸ਼ੋਨ ਸੁਣੈ ਅਵਨੀਪਾ, ਚੱਲ ਕਰ ਆਵੇ ਤਿਨੈ ਸਮੀਪਾ।
ਹੁਣ ਜਦੋਂ ਲੋਕਾਂ ਨੂੰ ਪਤਾ ਲੱਗਦਾ ਵੀ ਨਾਨਕ ਜੀ ਆ ਗਏ, ਉਹ ਰਾਜੇ ਨੂੰ ਵੀ ਪਤਾ ਲੱਗ ਜਾਂਦਾ। ਰਾਜਾ ਚੱਲ ਕੇ ਆਉਂਦਾ, ਚਲੋ ਚੱਲ ਕੇ ਦਰਸ਼ਨ ਕਰੀਏ, ਬੜੇ ਚਾਹ ਨਾਲ ਆਉਂਦਾ ਵਿਚਾਰਾ ਪਹਿਲਾਂ ਤਾਂ। ਹਾਂਜੀ,
ਵੈਸੇ ਸੰਸੈ ਕੋ ਜਬ ਪੁੱਛੈ, ਕੱਛ ਨਾ ਬਤਾਵੇ ਗਿਆਨੈ ਛੂਛੇ।
ਜਦੋਂ ਰਾਜਾ ਕੋਈ ਗੱਲ ਪੁੱਛਦਾ ਆਪਣੇ ਮਨ ਦਾ ਸੰਸਾ ਨਿਰਵਿਰਤ ਕਰਾਉਣ ਲਈ, ਉਹ ਗਿਆਨ ਤੋਂ ਸੱਖਣੇ ਵਿਚਾਰੇ ਕੀ ਦੱਸ ਸਕਣ, ਉਹ ਤਾਂ ਬਸ ਇੱਧਰ ਉੱਧਰ ਦੀਆਂ ਗੱਲਾਂ ਮਾਰਦੇ ਆ ਅਤੇ ਰਾਜੇ ਦੀ ਨਿਸ਼ਾ ਨਹੀਂ ਕਰ ਸਕਦੇ, ਰਾਜੇ ਦੀ ਤਸੱਲੀ ਨਹੀਂ ਕਰ ਸਕਦੇ।
ਅਸਮਿਤ ਦੇਖ ਸੋਚ ਕਰ ਰਾਜਾ, ਔਰ ਕੀਓ ਪਰਖਨ ਕੋ ਕਾਜਾ।
ਜਦੋਂ ਇਸ ਤਰ੍ਹਾਂ ਪੰਜ ਚਾਰ ਵਾਰੀ ਹੋਇਆ, ਰਾਜੇ ਨੇ ਸੋਚਿਆ ਇਹ ਤਾਂ ਗੜਬੜ ਹੋ ਗਈ ਹੈ, ਮੇਰੇ ਅੰਦਰਲੇ ਪ੍ਰੇਮ ਦੀ ਖਬਰ ਬਾਹਰ ਫੈਲ ਜਾਣ ਨਾਲ ਪਖੰਡੀ ਲੋਕ ਉਹਦਾ ਫਾਇਦਾ ਉਠਾਉਣਾ ਚਾਹੁੰਦੇ ਹੈ, ਹੁਣ ਇਹਨਾਂ ਨੂੰ ਪਰਖੀਏ। ਫਿਰ ਰਾਜੇ ਨੇ ਉਹਨਾਂ ਜਿਹੜੇ ਵੀ ਇਹੋ ਜਿਹੇ ਆਉਣ ਲੱਗੇ ਉਹਨਾਂ ਦੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ।
ਉਤੀ ਤਾਂ ਜੋ ਸੁੰਦਰ ਨਾਰੇ, 300 ਐਸੀ ਗਿਰਾ ਉਚਾਰੇ।
ਸਿੰਗਲਾ ਦੀਪ ਦੀਆਂ ਇਸਤਰੀਆਂ ਅਤਿ ਸੁੰਦਰ ਮੰਨੀਆਂ ਗਈਆਂ ਨੇ। ਦਸਮ ਪਾਤਸ਼ਾਹ ਵੀ ਇੱਕ ਜਗ੍ਹਾ 'ਤੇ ਲਿਖਦੇ ਨੇ, ਜੈਸੇ ਸਿੰਗਲ ਦੀਪ ਕੀ ਨਾਰ, ਗਰੇ ਮੈਂ ਪੀਕ ਕੀ ਧਾਰ ਨਵੀਨੀ। ਉਹ ਕਹਿੰਦੇ ਆ ਵੀ ਜੇ ਪਾਨ ਚੱਬ ਕੇ ਅੰਦਰ ਲੰਘਾਉਂਦੀਆਂ ਨੇ ਤਾਂ ਗਲੇ 'ਚੋਂ ਦਿਖਦਾ ਹੈ ਸ਼ੀਸ਼ੇ ਵਰਗਾ ਗਲਾ ਹੁੰਦਾ। ਕਹਿਣ ਦਾ ਭਾਵ ਹੈ ਵੀ ਬਹੁਤ ਸੁੰਦਰ ਹੁੰਦੀਆਂ ਜਿਹੜੀਆਂ ਸਿੰਗਲਾ ਦੀਪ ਦੀਆਂ ਸੁੰਦਰ ਨਾਰੀਆਂ ਸਨ।
300 ਐਸੀ ਗਿਰਾ ਉਚਾਰੀ, ਜੋ ਪੁਰ ਬਿਕੈ ਵਿਦੇਸ਼ੀ ਆਵੇ, ਭੀਕ ਫਕੀਰ ਜੋ ਸੰਤ ਕਾਵੇ।
ਉਹਨਾਂ ਇਸਤਰੀਆਂ ਦੀ ਡਿਊਟੀ ਲਾਤੀ ਬਈ ਜਿਹੜਾ ਕੋਈ ਸਾਡੇ ਸ਼ਹਿਰ 'ਚ ਬਾਹਰੋਂ ਵਿਦੇਸ਼ੀ ਬੰਦਾ ਆਵੇ, ਔਰ ਖਾਸ ਕਰਕੇ ਸਾਧੂਆਂ ਵਾਲਾ ਸੰਤਾਂ ਵਾਲਾ ਲਿਬਾਸ ਪਾਇਆ ਹੋਵੇ,
ਕਰੋ ਜਾਏ ਨਿਸਮੈ ਤੇ ਸੇਵਾ, ਪੂਰ ਊਰ ਕੋ ਲਖੈ ਭੇਵਾ।
ਤੁਸੀਂ ਰਾਤ ਨੂੰ ਜਾ ਕੇ ਉਹਨਾਂ ਸੰਤਾਂ ਦੀ ਸੇਵਾ ਕਰਨੀ ਹੈ, ਪ੍ਰਸ਼ਾਦਾ ਪਾਣੀ ਛਕਾਉਣਾ ਹੈ, ਆਸਣ ਲਾਉਣਾ ਹੈ, ਉਹਨਾਂ ਦੀ ਮੁੱਠੀ ਚਾਪੀ ਕਰਨੀ ਹੈ। ਜਿਹੜੇ ਪੂਰੇ ਹੋਣਗੇ ਉਹਨਾਂ ਦੀ ਵੀ ਪਛਾਣ ਹੋ ਜਾਏਗੀ, ਜਿਹੜੇ ਊੜੇ ਹੋਣਗੇ ਉਹਨਾਂ ਦੀ ਵੀ ਪਛਾਣ ਹੋ ਜਾਏਗੀ। ਸੋ ਰਾਜੇ ਨੇ ਮਾਇਆ ਜਾਲ ਪਾਣਾ ਸ਼ੁਰੂ ਕਰ ਦਿੱਤਾ।
ਜਬ ਤੁਮ ਪੂਰਨ ਦੇਖੋ ਕੋ ਆਨ ਬਤਾਵੋ ਮੁਝ ਟਿਗ ਸੋ,
ਜਿਹੜਾ ਤੁਹਾਡੇ ਰੂਪ ਨੂੰ ਦੇਖ ਕੇ ਨਾ ਡੋਲੇ, ਜਿਹਦੇ ਮਨ 'ਚ ਕੋਈ ਵਿਕਾਰ ਪੈਦਾ ਨਾ ਹੋਵੇ, ਜਿਹੜਾ ਨਿਰਵਿਕਾਰ ਰਵੇ, ਉਹਦੀ ਗੱਲ ਮੈਨੂੰ ਆ ਕੇ ਦੱਸਣੀ ਹੈ ਵੀ ਇਹ ਸੰਤ ਪੂਰਾ ਹੈ।
ਸੁਣ ਕਰ ਬਚਨ ਕਹੇ ਜੋ ਰਾਜਾ ਕਰਨ ਲੱਗੀ ਤੀ ਉਹ ਤੈ ਸੋ ਕਾਜਾ।
ਜੋ ਰਾਜੇ ਨੇ ਕਹਿਣਾ ਸੀ ਉਹਨਾਂ ਇਸਤਰੀਆਂ ਨੇ ਉਹੀ ਕਰਨਾ ਸੀ, ਉਹ ਆਪਣੀ ਡਿਊਟੀ 'ਤੇ ਤਾਇਨਾਤ ਹੋ ਗਈਆਂ। ਜਦੋਂ ਵੀ ਕੋਈ ਸੰਤ ਆਉਂਦਾ ਉਹ ਜਾ ਕੇ ਮੱਥਾ ਟੇਕਦੀਆਂ ਨੇ, ਉਹਨਾਂ ਦੀ ਪ੍ਰਸ਼ਾਦੇ ਪਾਣੀ ਦੀ ਸੇਵਾ, ਪੱਖਾ ਝੱਲਣ ਦੀ ਸੇਵਾ, ਜਲ ਛਕਾਉਣ ਦੀ ਸੇਵਾ, ਬਿਸਤਰਾ ਵਿਛਾਉਣ ਦੀ ਸੇਵਾ, ਫਿਰ ਪੈਰ ਘੁੱਟਣ ਦੀ ਸੇਵਾ, ਮਿੱਠੇ ਮਿੱਠੇ ਬਚਨ ਕਰਕੇ ਪਰਮਾਣ ਦੀ ਸੇਵਾ, ਉਹ ਸਾਰਾ ਕੁਝ ਕਰਨ ਲੱਗ ਪਈਆਂ।
ਨੈਣ ਕੋਰ ਜਿਨ ਬਾਨ ਸਮਾਨਾ ਤਨਕ ਸੋ ਫਿਰ ਕੁੱਟੀ ਕੁੱਟਲ ਮਾਨਾ।
ਉਹਨਾਂ ਦੇ ਨੇਤਰ ਏਦਾਂ ਨੇ ਜਿਵੇਂ ਤੀਰ ਕਮਾਨ ਹੁੰਦਾ ਅਤੇ ਪਿਰਕੁਟੀ ਪਰਵੱਟੇ ਤਿੱਖੇ ਨੇ, ਅਤੇ ਨੇਤਰ ਇੱਦਾਂ ਨੇ ਜਿਵੇਂ ਤੀਰ ਹੁੰਦੇ ਨੇ, ਅਤੇ ਜਿਹਦੇ ਵੱਲ ਉਹ ਨੇਤਰਾਂ ਦਾ ਤੀਰ ਛੱਡਦੀਆਂ ਨੇ ਉਹ ਘਾਇਲ ਹੋ ਜਾਂਦਾ ਹੈ।
ਜੋ ਦੇਖੈ ਤੇ ਤੀਖੇ ਲਾਗੈ ਤਤਕਿਨ ਤੀਰਜ ਧਰਮ ਸੋ ਭਾਗੈ।
ਜਿਹੜਾ ਦੇਖਦਾ ਹੈ ਉਹ ਨੈਣ ਤੀਖੇ ਐਸੇ ਵੱਜਦੇ ਨੇ ਆਪਣਾ ਧਰਮ ਛੱਡ ਦਿੰਦੇ ਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਹਨ ਨਾ, ਅਤੇ ਕਵੀ ਉਹ ਹੁੰਦਾ ਜਿਹੜਾ ਨੌ ਰਸਾਂ ਨਾਲ ਕਵਿਤਾ ਪੂਰਤ ਕਰੇ। ਇਹਦੇ 'ਚ ਵੀਰ ਰਸ ਵੀ ਆਉਣਾ, ਇਹਦੇ 'ਚ ਸ਼ਾਂਤ ਰਸ ਵੀ ਆਉਣਾ, ਇਹਦੇ 'ਚ ਵਾਤਸਲ ਰਸ ਵੀ ਆਉਣਾ, ਇਹਦੇ 'ਚ ਬੀਬਤਸ ਰਸ ਵੀ ਆਉਣਾ, ਇਹਦੇ 'ਚ ਹਾਸਿਆ ਰਸ ਵੀ ਆਉਣਾ। ਇੱਥੇ ਹੁਣ ਸ਼ਿੰਗਾਰ ਰਸ ਆਇਆ, ਜਿੱਥੇ ਕਵੀ ਨੇ ਸ਼ਿੰਗਾਰ ਰਸ ਦੀ ਲੋੜ ਸਮਝੀ ਹੈ ਉੱਥੇ ਨਾ ਪੂਰਾ ਕਰਨਾ। ਕਵੀ ਤਾਂ ਹੀ ਕਵੀ ਹੈ। ਇਸ ਕਰਕੇ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਕਵਿਤਾ ਨੂੰ ਕੋਈ ਜਾਂ ਮਹਾਰਾਜ ਦਸਮ ਪਾਤਸ਼ਾਹ ਦੀ ਬਾਣੀ ਨੂੰ ਕਈ ਲੋਕ ਕਿੰਤੂ ਕਰਦੇ ਹੈ, ਉਹਨਾਂ ਨੂੰ ਇਹ ਨਹੀਂ ਪਤਾ ਵੀ ਕਵੀ ਕੀ ਚੀਜ਼ ਹੁੰਦਾ ਹੈ ਅਤੇ ਰਸ ਕੀ ਹੁੰਦੇ ਨੇ। ਅਤੇ ਰਸ ਤੋਂ, ਵਿਆਕਰਣ ਤੋਂ, ਛੰਦ ਸ਼ਾਸਤਰ ਤੋਂ ਬਿਨਾਂ ਜਿਹੜਾ ਬੰਦਾ ਹੈ ਉਹਦੇ ਬਾਰੇ ਮਹਾਰਾਜ ਭਰਥਰੀ ਜੀ ਲਿਖ ਗਏ ਹੈ, ਕਹਿੰਦੇ ਵਿਆਕਰਣ ਤੋਂ, ਛੰਦ ਸ਼ਾਸਤਰ ਤੋਂ ਅਤੇ ਕਾਵਿ ਰਸ ਤੋਂ ਹੀਣਾ ਬੰਦਾ ਪਸ਼ੂ, ਬਿਨਾਂ ਪੂਛ ਦੇ ਪਸ਼ੂ ਹੈ। ਜਿਹਨੂੰ ਇਹਦਾ ਗਿਆਨ ਨਹੀਂ ਨਾ ਵੀ ਰਸ ਕੀ ਹੈ, ਉਹ ਬਿਨਾਂ ਪੂਛ ਦੇ ਪਸ਼ੂ ਹੈ। ਹੁਣ ਜਿਹੜੇ ਕਿੰਤੂ ਪਰੰਤੂ ਕਰਦੇ ਨੇ ਉਹਨਾਂ ਨੂੰ ਆਪਾਂ ਕੀ ਕਹੀਏ? ਬਾਣੀ 'ਚ ਸਾਰਾ ਕੁਝ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵੀ ਸਾਰੇ ਰਸ ਨੇ। ਕਈ ਜਗ੍ਹਾ 'ਤੇ ਇਹੋ ਜਿਹੀ ਕਥਾ ਹੁੰਦੀ ਹੈ ਵੀ ਜਿਹੜੀ ਸੰਗਤਾਂ ਨੂੰ ਖੁੱਲ੍ਹ ਕੇ ਸੁਣਾਉਣੀ ਔਖੀ ਹੁੰਦੀ ਹੈ, ਪਰ ਅਸੀਂ ਸੁਣਾ ਦਿੰਦੇ ਹਾਂ ਕਿਉਂਕਿ ਸੰਗਤ ਨੂੰ ਪਹਿਲਾਂ ਬੇਨਤੀ ਕਰ ਦਿੰਦੇ ਹਾਂ ਵੀ ਸਾਧ ਸੰਗਤ ਜੀ ਇਹ ਬ੍ਰਹਮ ਦੀ ਖੇਡ ਹੈ, ਬ੍ਰਹਮ 'ਚ ਸਾਰਾ ਕੁਝ ਹੈ। ਬ੍ਰਹਮ ਦੇ ਵਿੱਚ ਕਾਮ ਵੀ ਹੈ, ਬ੍ਰਹਮ ਦੇ ਵਿੱਚ ਕ੍ਰੋਧ ਵੀ ਹੈ। ਜੇ ਬ੍ਰਹਮ ਤੋਂ ਬਾਹਰ ਕੁਝ ਹੈ ਤਾਂ ਦੱਸੋ, ਬ੍ਰਹਮ ਤੋਂ ਬਾਹਰ ਤਾਂ ਕੁਝ ਵੀ ਨਹੀਂ। ਉਸ ਚੰਗਾ ਮਾੜਾ ਵੀ ਵਿਚਾਰ ਲੈਣਾ ਵੀ ਜਿਹੜਾ ਮਾੜਾ ਉਹਨੂੰ ਤਿਆਗ ਦਿਓ ਅਤੇ ਜਿਹੜਾ ਚੰਗਾ ਉਹਨੂੰ ਗ੍ਰਹਿਣ ਕਰ ਲਓ। ਹੈ ਸਾਰਾ ਕੁਝ ਬ੍ਰਹਮ ਦੇ ਵਿੱਚ। ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਰਖਣ ਲਈ ਰਾਜੇ ਨੇ ਆਹ ਜਿਹੜੀ ਜੁਗਤੀ ਵਰਤਾਈ ਹੈ, ਉਹ ਸੁੰਦਰ ਪਰੀਆਂ ਵਰਗੀਆਂ ਇਸਤਰੀਆਂ ਸਿੰਗਲਾ ਦੀਪ ਦੀਆਂ, ਜਿਹਦੇ ਵੱਲ ਵੀ ਤੀਰ ਨੇਤਰਾਂ ਦੇ ਮਾਰਦੀਆਂ ਨੇ ਉਹ ਘਾਇਲ ਹੋ ਜਾਂਦਾ ਹੈ। ਹਾਂਜੀ,
ਜਿਨ ਕੋ ਪਿਕ ਸੁਰ ਮੁਨ ਜਨ ਤਿਆਗੈ ਕਿਆ ਕਲੀ ਨਰ ਬਪਰੇ ਤਿਨ ਆਗੈ।
ਭਾਈ ਸਾਹਿਬ ਕਹਿੰਦੇ ਉਹ ਤੇ ਇੰਨੀਆਂ ਸੁੰਦਰ ਨੇ ਵੀ ਉਹਨਾਂ ਨੂੰ ਵੇਖ ਕੇ ਤੇ ਦੇਵਤੇ ਵੀ ਆਪਣਾ ਜਤ ਸਤ ਗਵਾ ਲੈਣ, ਮੁਨੀ ਜਤੀ ਜੋਗੀ ਤੇ ਆਪਣਾ ਜਪ ਤਪ ਗਵਾ ਲੈਣ। ਉਹ ਦੇਖੋ ਨਾ, ਗੋਰਖਨਾਥ ਦੇ ਗੁਰੂ ਮਛਿੰਦਰ ਨਾਥ ਜੀ ਉਹ ਵੀ ਸਿੰਗਲਾ ਦੀਪ ਜੀ ਜਾ ਕੇ ਫਸੇ ਸਨ, ਅਤੇ ਗੋਰਖਨਾਥ ਕੱਢ ਕੇ ਲਿਆਇਆ ਸੀ, ਅਤੇ ਐਡੇ ਐਡੇ ਜਤੀਆਂ ਨੂੰ, ਐਡੇ ਐਡੇ ਗੁਰੂਆਂ ਨੂੰ, ਮਾਂ ਗੁਰੂ ਮਛਿੰਦਰ ਨਾਥ ਕੋਈ ਛੋਟੀ ਹਸਤੀ ਹੋਇਆ? ਗੋਰਖਨਾਥ ਦਾ ਗੁਰੂ ਸੀ ਉਹ, ਅਤੇ ਫਿਰ ਗੁਰੂ ਗੋਰਖਨਾਥ ਜੀ ਨੂੰ ਕਿਸੇ ਨੇ ਮਿਹਣਾ ਮਾਰਿਆ ਸੀ ਵੀ ਤੇਰਾ ਗੁਰੂ ਤਾਂ ਉੱਥੇ ਵਿਸ਼ੇ ਭੋਗਾਂ 'ਚ ਪਿਆ। ਫਿਰ ਗਿਆ ਸੀ ਗੁਪਤ ਹੋ ਕੇ, ਉੱਥੇ ਜਾਣ ਨਹੀਂ ਸੀ ਦਿੰਦੇ ਰਾਜੇ, ਉਹਨੇ ਮਛਿੰਦਰ ਨਾਥ ਨੇ ਰਾਜਾ ਬਣ ਕੇ ਆਰਡਰ ਦਿੱਤਾ ਸੀ ਵੀ ਕੋਈ ਜੋਗੀ ਕੰਨ ਪਾਟਾ ਨਹੀਂ ਇੱਥੇ ਵੜਨਾ ਚਾਹੀਦਾ। ਅਤੇ ਫਿਰ ਗੋਰਖ ਗਿਆ ਸੀ ਉੱਥੇ, ਅਤੇ ਫਿਰ ਉਹਨੇ ਆਵਾਜ਼ ਦਿੱਤੀ ਸੀ ਜਾ ਮਛਿੰਦਰ, ਗੋਰਖ ਆਇਆ, ਫਿਰ ਉਹ ਤੀਰ ਮਾਰਿਆ ਸ਼ਬਦ ਦਾ, ਫਿਰ ਕੱਢ ਲਿਆਇਆ ਆਪਣੇ ਗੁਰੂ ਨੂੰ, ਅਤੇ ਉਹਨੇ ਸਿੱਧ ਕਰਤਾ ਵੀ ਲਓ ਮੇਰਾ ਗੁਰੂ ਨਿਰਲੇਪ ਹੈ, ਮੇਰਾ ਗੁਰੂ ਪੂਰਨ ਹੈ, ਐਵੇਂ ਨਾ ਮਿਹਣੇ ਮਾਰੋ। ਤੇ ਉੱਥੇ ਤੇ ਵੱਡੇ ਵੱਡੇ ਫਸ ਗਏ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੀ ਉੱਥੇ ਪਾਸ ਹੋਣਾ, ਹੋਰ ਕੋਈ ਪਾਸ ਹੋ ਨਹੀਂ ਸਕਦਾ। ਹਾਂਜੀ,
ਅਨਕ ਫਕੀਰ ਕਰਤ ਵੇ ਵਿਚਾਰਾ, ਧਰਮ ਪ੍ਰਿਸ਼ਟ ਵੈ ਜਾਤ ਗਵਾਰਾ।
ਫਕੀਰ ਗਏ ਪਰ ਬੇ ਵਿਚਾਰੀ ਹੋ ਕੇ ਆਪਣਾ ਧਰਮ ਹੀ ਗਵਾ ਕੇ ਆ ਗਏ। ਕਈ ਵਿਚਾਰੇ ਪਹਿਲਾਂ ਜਤੀ ਸਨ ਪਰ ਉੱਥੇ ਜਾ ਕੇ ਨਕਲੀ ਨਾਨਕ ਬਣਨ ਦਾ ਇਹ ਫਾਇਦਾ ਹੋਇਆ, ਨਕਲੀ ਨਾਨਕ ਬਣ ਗਏ, ਉਹ ਵੀ ਗਵਾ ਲਿਆ। ਜਿਹੜਾ ਕੋਈ ਮਾੜਾ ਮੋਟਾ ਜਪ ਤਪ ਜਤ ਸਤ ਸੀ ਨਾ ਪੱਲੇ, ਉਹ ਵੀ ਗ੍ਰਿਸ਼ਟ ਗਰਕ ਹੋ ਗਏ।
ਹਿੰਦੂ ਤੁਰਕ ਤਪੀ ਬ੍ਰਹਮਚਾਰੀ, ਧਰੈ ਨ ਤੀਰਜ ਦੇਖਤ ਨਾਰੇ।
ਕਈ ਹਿੰਦੂ ਫਕੀਰ ਗਏ, ਕਈ ਮੁਸਲਮਾਨ ਫਕੀਰ ਗਏ, ਬ੍ਰਹਮਚਾਰੀ ਸਨ, ਬਾਲ ਬ੍ਰਹਮਚਾਰੀ, ਪਰ ਉੱਥੇ ਜਾ ਕੇ ਉਹਨਾਂ ਇਸਤਰੀਆਂ ਨੇ ਇਹੋ ਜਿਹੇ ਜਾਲ ਪਾਏ, ਸਭ ਡੋਲ ਕੇ ਭ੍ਰਿਸ਼ਟ ਹੋ ਗਏ।
ਕਹਿ ਭੂਪ ਸੋ ਕੋਏ ਨਾ ਪੂਰਾ, ਕੀ ਉਹ ਕਾਮ ਜਤ ਸਤ ਔਰ ਊਰਾ।
ਉਹ ਇਸਤਰੀਆਂ ਜਿਹੜੀਆਂ ਉਹ ਛੱਡੀਆਂ ਹੋਈਆਂ ਰਾਜੇ ਦੀਆਂ, ਸਵੇਰੇ ਹੀ ਜਾ ਕੇ ਰਾਜੇ ਨੂੰ ਰਿਪੋਰਟ ਕਰ ਦਿੰਦੀਆਂ, ਰਾਜਾ ਜੀ ਇਹ ਵੀ ਅਧੂਰਾ, ਇਹ ਵੀ ਅਧੂਰਾ, ਇਹ ਵੀ ਅਧੂਰਾ, ਕੋਈ ਨਹੀਂ ਪੂਰਾ। ਰਾਜਾ ਵਿਚਾਰਾ ਸੋਚਾਂ 'ਚ ਪੈ ਜਾਂਦਾ, ਫਿਰ ਪੂਰਾ ਕਦੋਂ ਆਵੇਗਾ।
ਸੁਣਦੇ ਪਕੀਏ ਵਿਚਾਰ ਮਨ ਮਾਈ, ਪਰਬਲ ਕਰੀ ਪੂਰਾ ਕੋ ਪੂਰਾ ਕੋ ਨਾਈ।
ਰਾਜਾ ਵਿਚਾਰ ਕਰਦਾ ਕਲਯੁਗ ਬੜਾ ਬਲੀ ਹੈ, ਇਹਨੇ ਕਿਸੇ ਨੂੰ ਪੂਰਾ ਛੱਡਿਆ ਹੀ ਨਹੀਂ।
ਇੱਕ ਸ਼੍ਰੀ ਨਾਨਕ ਗੁਰੂ ਬਹੀਨਾ, ਪੰਚ ਦੁਸ਼ਟ ਕੋ ਸਰਬ ਅਧੀਨਾ।
ਇੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਹਨ, ਜਿਨ੍ਹਾਂ ਦੇ ਪੰਜਾਂ ਚੋਰਾਂ ਦਾ ਜ਼ੋਰ ਨਹੀਂ ਚੱਲਦਾ, ਨਹੀਂ ਤਾਂ ਪੰਜ ਦੁਸ਼ਟ ਸਾਰਿਆਂ ਨੂੰ ਦੱਬੀ ਫਿਰਦੇ ਹੈ। ਤੋ ਉਹ ਮੇਰੇ ਬਾਬਾ ਜੀ ਆਉਣਗੇ, ਜ਼ਰੂਰ ਆਉਣਗੇ, ਵਿਸ਼ਵਾਸ ਪੱਕਾ। ਅਤੇ ਗੁਰੂ ਨਾਨਕ ਸਾਹਿਬ ਵੀ ਤਾਂ ਫਿਰ ਪਰਖਦੇ ਹੈ ਨਾ, ਉਹ ਕਿਵੇਂ ਪਰਖਣਗੇ ਅਗਲੇ ਪ੍ਰਕਰਣਾਂ 'ਚ। ਆਪ ਜੀ ਸਰਵਣ ਕਰੋਗੇ, ਵਾਹਿਗੁਰੂ 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 ਵਾ।